ਗੋਬਿਰਲਾ ਗੁਰਮਤ ਚੱਲੇ ਜੀਓ,
ਗੋਬਿਰਲਾ ਗੁਰਮਤ ਚੱਲੇ ਜੀਓ,
ਕਿਉਂ ਆਪ ਚੇਲਾ ਰਹਿੰਦੇ ਹੋ ਸ਼ੁਰੂ ਹੁੰਦੀ ਹੈ ਸੁਗੜ ਸੁਜਾਨ ਸਰੂਪ ਤੂੰ ਸੁਗੜ ਸੁਜਾਨ ਸਰੂਪ ਤੂੰ ਸਭ ਮੈਂ ਵਰ ਤੰਤਾ ठाकुर सेव को आपे ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਾਰ ਭਗਵੰਤਾ ਸਭ ਬ੍ਰਹਮ ਪਸਾਰ ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲੰਤਾ ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲੰਤਾ ਇਹ ਆਵਾ ਗਾਉਣ ਇਹ ਆਵਾ ਗਾਵਣ ਰਚਾਇਓ ਇਹ ਆਵਾ ਗਾਵਣ ਗਵਣ ਰਚਾਇਓ ਕਰ ਚੋਜ ਦਿਖੰਤਾ ਉਹਦਾ ਚੋਜ ਹੈ ਸਾਰਿਆਂ ਨੂੰ ਆਉਣ ਜਾਣ ਚ ਜੰਮਣ ਮਰਨ ਚ ਪਾਇਆ ਪਰ ਇਹਦੀ ਅਗਲੀ ਲਾਈਨ ਆਈ ਹੈ ਤੇਰਾ ਇੱਕ ਇਹ ਵੀ ਚੋਜ ਹੈ ਕਿਹੜਾ ਤਿਸ ਬਹੁੜੇ ਗਰਬੇ ਨਾ ਪਾਵਈ ਜਿਸ ਦੇਵ ਗੁਰੂ ਮੰਤਾ
ਤਿਸ ਬਹੁੜੇ ਗਰਬੇ ਨਾ ਪਾਵਈ ਜਿਸ ਦੇਵ ਗੁਰੂ ਮੰਤਾ
ਭਾਈ ਫਿਰ ਰੇੜੀਆਂ ਕਮਾਈਆਂ ਵਾਲੇ ਮੁੜ ਕੇ ਕਿੱਦਾਂ ਗਏ ਜਿਹੜੇ ਪਹਿਲਾਂ ਮੁਕਤ ਸੀ ਉਹ ਫਿਰ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਉਹ ਵੀ ਤੇ ਗਰਭ ਥਾਣੀ ਆਏ ਇਹ ਕੀ ਖੇਡ ਹੋਈ ਨਾਲੇ ਤੁਸੀਂ ਲਿਖ ਲਿਆ ਤਿਸ ਬਹੁੜੇ ਗਰਭੇ ਨਾ ਜਿਹੜੇ ਮੁੜ ਕੇ ਆਉਂਦੇ ਆ ਗਰਭ ਚ ਔਰ ਫਿਰ ਦੁਨੀਆਂ ਚ ਵਿਚਰ ਕੇ ਚਲੇ ਜਾਂਦੇ ਨੇ ਉਹ ਪਹਿਲਾਂ ਵੀ ਮੁਕਤ ਹੋਏ ਹੁੰਦੇ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ ਓਂਗ ਪ੍ਰਿਆ ਪ੍ਰੀਤ ਚੀਤ ਪਹਿਲ ਅਰੀਆ ਇਸ ਕਰਕੇ ਪਿਛਲਾ ਜਨਮ ਵੀ ਉਹ ਮੁਕਤ ਰੂਹਾਂ ਦਾ ਹੁੰਦਾ ਪਰ ਜਿੱਦਾਂ ਇੱਕ ਨਿਆਣਾ ਸਾਈਕਲ ਦਾ ਪਹੀਆ ਟਾਇਰ ਲਾ ਕੇ ਤੇ ਉਹ ਸਾਈਕਲ ਦਾ ਜਿਹੜਾ ਰਿਮ ਹੁੰਦਾ ਉਹਨੂੰ ਉਹ ਰੇੜਦਾ ਹੈ। ਉਹਦੇ ਹੱਥ ਚ ਇੱਕ ਕੁੰਡੀ ਹੁੰਦੀ ਹੈ ਲੋਹੇ ਦੀ ਜਿਹਦੀ ਅੱਗਾ ਮੁੜਿਆ ਹੁੰਦਾ, ਉਹ ਪਹਿਲਾਂ ਉਹਦੇ ਨਾਲ ਘੁਮਾਉਂਦਾ ਰਹਿੰਦਾ, ਨਾਲ ਰੁੜਦਾ ਰਹਿੰਦਾ, ਪਹੀਆ ਰਿੜਦਾ ਰਹਿੰਦਾ, ਉਹਦਾ ਜਦੋਂ ਜੀ ਕਰਦਾ ਕੁੰਡੀ ਪਾ ਕੇ ਉਹਨੂੰ ਚੱਕ ਲੈਂਦਾ। ਏਦਾਂ ਜਿਹੜੀ ਮੁਕਤ ਰੂਹਾਂ ਹੁੰਦੀਆਂ ਪਰ ਪਕਾਰ ਲਈ ਇਸ ਦੁਨੀਆਂ ਚ ਆਉਂਦੀਆਂ ਹੈ। ਕੋਈ ਸਿੱਖ ਵੀ ਜੇ ਪਹਿਲਾਂ ਮੁਕਤ ਹੋ ਗਿਆ ਭਗਤੀ ਕਰ ਕਰਕੇ, ਮਹਾਰਾਜ ਉਹਨੂੰ ਫੇਰ ਕਿਸੇ ਵੇਲੇ ਇਸ ਧਰਤੀ ਤੇ ਜੇ ਭੇਜਦਾ ਹੈ, ਪਰ ਉਹਦੇ ਵਾਸ ਚ ਹੁੰਦਾ, ਉਹਦੇ ਹੱਥ ਚ ਕੁੰਡੀ ਹੁੰਦੀ ਹੈ, ਜਦੋਂ ਮਰਜ਼ੀ ਆਪਣੀ ਖੇਲ ਖਤਮ ਕਰ ਸਕਦਾ ਤੇ ਮਰਜ਼ੀ ਜਾ ਸਕਦਾ, ਕਿਉਂਕਿ ਉਹ ਮਰਨ ਜਾਣੂ ਚ ਨਹੀਂ ਹੁੰਦਾ। ਇਸੇ ਕਰਕੇ ਉਹ ਲਾਈਨ ਆਈ ਹੈ, ਬੜੀਆਂ ਡੂੰਘੀਆਂ ਤੁਕਾਂ, ਇਹਨਾਂ ਤੇ ਕਟਾਕਸ਼ ਵੀ ਹੁੰਦੀ ਹੈ। ਗਰਭ ਜੂਨ ਚ ਫਿਰ ਉਹ ਨਾਲੇ ਇੱਕ ਬਣੇ ਰਹੇ, ਤੇਰੇ ਜਨ ਪਰ ਉਪਕਾਰੀ ਆਏ, ਜੀਆ ਦਾਨ ਦੇ ਸਾਰੇ ਗੁਰੂ ਆਏ, ਇਹਦਾ ਮਤਲਬ ਉਹਨਾਂ ਦਾ ਪਿਛਲਾ ਜਨਮ ਨਿਲ ਸੀ, ਉਹ ਵੀ ਤੇ ਗਰਭ ਥਾਣੀ ਆਏ, ਨੈਚੁਰਲ ਵੇ ਤੇ ਸਾਰੇ ਭਾਣੇ ਚ ਆਉਂਦੇ ਆ। ਪਰ ਉਹ ਹੁੰਦੇ ਇਸ ਤਰ੍ਹਾਂ ਜਿੱਦਾਂ ਜਦੋਂ ਬੱਚਾ ਮਰਜ਼ੀ ਰੇੜ ਲੈ, ਉਹ ਇੱਕ ਵਾਰੀ ਨੀ, ਉਹ ਜਦੋਂ ਮਰਜ਼ੀ ਉੱਤੋਂ ਜੀ ਕਰਦਾ ਫੇਰ ਮੌਜਾਂ ਮਾਲਣੀ ਆਏ। ਮਹਾਰਾਜ ਦਸਮ ਪਾਤਸ਼ਾਹ ਨੀ ਲਿਖਦੇ ਵੀ ਮੈਂ ਦੇਖਣ ਆਇਓ, ਉਹ ਕਹਿੰਦੇ ਮੈਂ ਤੇ ਤਮਾਸ਼ਾ ਦੇਖਣ ਆਇਆ, ਮੈਂ ਕੋਈ ਨਵਾਂ ਮਜ਼ਹਬ ਚਲਾਉਣ ਨਹੀਂ ਆਇਆ, ਹਾਵੇਂ ਕਾ ਜਗਤ ਮੈਂ ਆਏ। ਉਹਨਾਂ ਨੇ ਆਪਣਾ ਮੈਨੀਫੈਸਟੋ ਦੱਸ ਦਿੱਤਾ ਦੁਨੀਆਂ ਚ ਆਉਣ ਦਾ, ਵੀ ਮੈਂ ਕੋਈ ਬਾਣੀ ਲਿਖਣ ਲਈ ਨਹੀਂ ਆਇਆ, ਜਾਂ ਮੈਂ ਕੋਈ ਹੋਰ ਮਜ਼ਹਬ ਚਲਾਉਣ ਲਈ ਨਹੀਂ ਆਇਆ, ਮੈਂ ਤੇ ਜਿਹੜਾ ਅੱਗੇ ਹੀ ਗੁਰੂ ਨਾਨਕ ਨਾਲ ਚਲਾਇਆ, ਉਹ ਜਿਹੜਾ ਦੀਵਾ ਹੱਥ ਚ ਗਿਆਨ ਦਾ ਫੜਿਆ, ਉਹਨੂੰ ਕੋਈ ਬਜਾਣਾ ਦੇਵੇ ਫੂਕ ਨਾ, ਮੈਂ ਤੁਹਾਡੇ ਦੂਸਰੇ ਹੱਥ ਚ ਤਲਵਾਰ ਦੇਣ ਆਇਆ। ਕਿਸੇ ਦੀ ਕੀ ਮਜਾਲ ਹੈ, ਐਡਾ ਵੱਡਾ ਗ੍ਰੰਥ ਲਿਖਿਆ, ਔਰ ਸਾਰੇ ਸਿੱਖ ਐਡੀ ਨੌ ਗੁਰੂ ਲੱਗ ਗਏ ਇਹਨੂੰ ਬਣਾਉਣ ਨੂੰ, ਔਰ ਇਹਨੂੰ ਕੋਈ ਮਟਾ ਸਕੇ? ਜੇ ਕੋਈ ਐਸੀ ਹਰਕਤ ਕਰੇ ਤੇ ਨਾਲ ਉਹਨੇ ਸ਼ਸਤਰ ਦਿੱਤੇ ਵੀ ਐਨ ਇਹ ਦੀਵਾ ਜਿਹੜਾ ਬਜਾਉਣ ਆਏ ਉਹਦੇ ਤਰ੍ਹਾਂ ਐਨ ਚੰਗੀ ਤਰ੍ਹਾਂ ਐਨ, ਪਹਿਲਾਂ ਤੇ ਬਜਾਉਣ ਹੀ ਨਾ ਦੇ, ਜਿਹੜਾ ਫੂਕ ਮਾਰਨ ਵਾਲਾ ਗਾਲਾ ਪਰ ਲਾ ਕੇ ਸੁੱਟ ਦਿੱਤਾ ਇਹ ਦੀਵਾ। ਹਮੇ ਕਾ ਜਗਤ ਮੈਂ ਆਏ, ਧਰਮ ਹਿਤ ਗੁਰਦੇਵ ਬਿਠਾਏ, ਜਹਾਂ ਤਹਾਂ ਤੁਮ ਧਰਮ ਪਥਾਰੋ, ਦੁਸ਼ਟ ਦੋਖੀਅਨ ਪਕੜ ਪਿਛਾਰੋ। ਸਮਝ ਲਿਓ ਸਾਧੂ ਸਭ ਮਨ ਮੰਗ, ਸਾਫ਼ ਲਿਖੇ ਆ, ਉਹ ਸਾਧੂ ਸਾਰੇ ਸਮਝ ਲੈਣ, ਮੈਂ ਕੋਈ ਨਵੀਂ ਸਿੱਖੀ ਤੋਰ ਨਹੀਂ ਆਇਆ। ਜਿੱਦਾਂ ਇਹਨਾਂ ਨੇ ਲਿਖਿਆ ਜੀ, ਗੁਰੂ ਮਾਨਿਓ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ, ਮਾਨਿਆ ਉਹ ਭਾਈ ਖਾਲਸਾ ਦੇ ਪੰਜਵੀਂ ਚੌਥੀ ਛੇਵੀਂ ਪਾਤਸ਼ਾਹ ਤੋਂ ਤੁਰਿਆ ਆ ਰਿਹਾ, ਜਿਹੜਾ ਅਸੀਂ ਹੁਣ ਵਿਸਾਖੀ ਦੇ ਦਿਨ ਦੱਸਾਂਗੇ ਵੀ ਹੁਕਮਨਾਮਿਆਂ ਚ ਖਾਲਸੇ ਦਾ ਲਫ਼ਜ਼, ਛੇਵੀਂ ਦਾ, ਸੱਤਵੀਂ ਦਾ, ਅੱਠਵੀਂ ਦਾ, ਉਹ ਕਿੱਥੋਂ ਆ ਗਿਆ? ਖਾਲਸਾ ਨਹੀਂ ਸੀ ਸਾਜੇ, ਉਹਨੇ ਸਿੰਘ ਸਾਜੇ ਸੀ ਸ਼ਸਤਰਧਾਰੀ, ਤਾਂ ਕਿ ਉਹ ਐਸਾ ਗਿਆਨ ਦਾ ਦੀਵਾ ਬੁੱਝਣ ਨਾ ਦੇਣ, ਔਰ ਜਿਹੜਾ ਪੰਥ ਪਹਿਲਾਂ ਹੀ ਚਲਾਇਆ ਏਡੀ ਵੱਡੀ ਮਿਹਨਤ ਨਾ ਇੰਨਾ, ਉਹਨੂੰ ਹਾਵੇਂ ਕਾ ਜਗਤ ਮੈਂ ਆਏ, ਧਰਮ ਹੇਤ, ਧਰਮ ਚਲਾਉਣ ਨੀ ਲਿਖਿਆ ਇੱਥੇ, ਹੇਤ ਉਹਦੇ ਹੇਤ ਲਈ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਪਥਾਰੋ, ਦੁਸ਼ਟ ਦੋਤੀਆਂ ਪਕੜ ਪਛਾਰੋ। ਤੋ ਇਸ ਕਰਕੇ ਉਹ ਜਿਹੜਾ ਗੁਰੂ ਮਹਾਰਾਜ ਨਾ ਸਾਰਾ ਇਹ ਰਾਸਤਾ ਚਲਾਇਆ, ਉਹ ਹੀ ਲਿਖਦਾ, ਚੇਤਨਾ ਬਹਿਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਜਿਹੜਾ ਬਾਕੀ ਉਹਨਾਂ ਥਾਂ ਲਿਖਿਆ ਵੀ ਮੇਰਾ ਪੁੱਤ ਪੂਰਬ ਕੀ ਉਹ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਦਾਨ ਪੁੰਨ ਦਿਨ ਕਰਤ ਬਤਾਏ, ਇਹ ਸਭ ਸਾਰੇ ਬਾਹਮਣਾਂ ਦੀ ਕਸੂਰ ਹੈ। ਸਾਡਾ ਇਤਿਹਾਸ ਐਸਾ ਵਿਗਾੜ ਦਿੱਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਤੀਰਥ ਇਸ਼ਨਾਨ ਕਰਨ ਗਏ ਸੀ, ਭਾਂਤ ਭਾਂਤ ਕੇ ਤੀਰਥ ਨਾਨਾ, ਫੇਰ ਵੀ ਜੇ ਇੱਥੇ ਲਿਖ ਦਾਂਗੇ ਸਾਨੂੰ ਬਾਹਮਣਾਂ ਨੂੰ ਜ਼ਿਆਦਾ ਦਾਨ ਮਿਲ ਜੂ, ਸਾਰਿਆਂ ਨੂੰ ਸਭ ਹੀ ਆਉਣਗੇ ਇੱਥੇ ਵੀ ਗੁਰੂ ਤੇਗ ਬਹਾਦਰ ਆਇਆ, ਉਹ ਸਾਰਾ ਹੀ ਮਿਲ ਗੋਭਾ ਹੈ। ਇਹ ਸਾਰੀਆਂ ਸਾਡੀਆਂ ਹਿਸਟਰੀਆਂ ਜੋ ਲਿਖਣ ਵਾਲੇ ਆ, ਇਹਨਾਂ ਦੇ ਵਿੱਚ ਐਸੀ ਰਲਾਵਟ ਰਲਾਈ ਗਈ ਹੈ ਜਿਹੜੀ ਗੁਰਬਾਣੀ ਦੇ ਸਟੈਂਡਰਡ ਨਾਲ ਪਤਾ ਲੱਗੂ। ਜੇ ਵਿਵੇਕ ਬੁੱਧੀ ਜਿੱਦਾਂ ਹੰਸ ਦੀ ਹੁੰਦੀ ਹੈ, ਉਹ ਚੁੰਝ ਦੁੱਧ ਚ ਪਾ ਦਿੰਦਾ, ਫੁੱਟੀਆਂ ਲਹਿਦਾ ਹੋ ਜਾਂਦੀਆਂ, ਦੁੱਧ ਦੀਆਂ ਪਾਣੀਆਂ ਲਹਿਦਾ, ਉਹ ਫੁੱਟੀਆਂ ਫੁੱਟੀਆਂ ਖਾ ਜਾਂਦਾ। ਇਸ ਤਰ੍ਹਾਂ ਸਾਰਾ ਇਤਿਹਾਸ ਸਾਡਾ ਗੁਰਬਾਣੀ ਦੇ ਸੱਤ ਲਾਈਨਾਂ ਨੂੰ ਵਿਚਾਰ ਕੇ ਆਪਣੀ ਜਿਹੜੀ ਬੁੱਧੀ ਆ ਉਹ ਹੰਸ ਦੇ ਵਿਵੇਕ ਚੁੰਝ ਅਰਗੀ ਕਰਨੀ ਪੈਣੀ, ਤਾਂ ਕਿ ਤਾਂ ਅਸੀਂ ਇਤਿਹਾਸ ਠੀਕ ਮੰਨਾਂਗੇ ਵੀ ਜਿਹੜੀ ਚ ਆਹ ਲਾਈਨਾਂ ਤੇ ਠੀਕ ਆ, ਆਹ ਲਾਈਨਾਂ ਕਿਸੇ ਦੀਆਂ ਰਲਾਈਆਂ, ਕਿਉਂਕਿ ਗੁਰਬਾਣੀ ਨਾਲ ਰਹੀ ਲੜਦੀਆਂ। ਮੇਰਾ ਪੁੱਤ ਮੇਰਾ ਪਿਤ ਪੂਰਬ ਕੀ ਉਹ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਫਿਰ ਦਿਨ ਬ ਦਿਨ ਕਰਤ ਬਤਾਏ, ਪੁੰਨ ਦਾਨ ਦਿਨ ਕਰਤ ਬਤਾਏ। ਗੁਰੂ ਤੇਗ ਬਹਾਦਰ ਨੂੰ ਹੋਰ ਕੋਈ ਕੰਮ ਨਹੀਂ ਸੀ ਤੀਰਥਾਂ ਤੇ ਜਾ ਕੇ, ਇੱਥੇ ਤੱਕ ਕਿ ਚੰਪਾ ਸਿੰਘ ਦਾ ਰਹਿਤ ਨਾਮ, ਮੈਂ ਤੁਹਾਨੂੰ ਉਹ ਚੀਜ਼ਾਂ ਦੱਸ ਰਿਹਾ ਔਰ ਰਿਕਾਰਡ ਕਰਾ ਰਿਹਾ, ਤਾਂ ਕਿ ਅਸੀਂ ਭੁੱਲ ਨਾ ਜਾਈਏ ਭਈ ਸਾਡੇ ਇਤਿਹਾਸ ਜਾਂ ਇਹਨਾਂ ਰਹਿਤਨਾਮਿਆਂ ਜਾਂ ਸਾਰੀ ਕੀ ਲਿਖੀ ਆ, ਉਹਦਾ ਉਹ ਬ੍ਰਾਹਮਣ ਦਾ ਰਹਿਤਨਾਮਾ ਔਰ ਚੌਂਪਾ ਸਿੰਘ ਰਹਿਤਨਾਮਾ ਜਿਹੜਾ ਕਿ ਦਸਮ ਪਾਤਸ਼ਾਹ ਨੂੰ ਖਿਲਾਉਂਦਾ ਰਿਹਾ, ਔਰ ਉਸਨੇ ਉਸ ਰਹਿਤਨਾਮੇ ਚ ਮੈਨੂੰ ਇਹ ਬਲੈਤ ਜਾ ਕੇ ਅਮੈਰੀਕਾ ਚ ਪਤਾ ਲੱਗਾ, ਉਹਨਾਂ ਅੰਗਰੇਜ਼ਾਂ ਨੇ ਦੱਸਿਆ, ਕਹਿੰਦੇ ਜੀ ਆਹ ਤੁਹਾਡੇ ਰਹਿਤਨਾਮੇ ਚ ਆਹ ਕੀ ਚੀਜ਼ ਹੈ। ਮੈਂ ਕਿਹਾ ਹੈਰਾਨ ਆ, ਐਡੇ ਐਡੇ ਵੱਡੇ ਅਮੈਰੀਕਨ ਲੋਕ ਉਹ ਖੋਜ ਕਰ ਰਹੇ ਨੇ, ਸਾਡੀ ਸਿੱਖੀ ਉਹਨਾਂ ਰਹਿਤਨਾਮਿਆਂ ਦੇ ਉੱਤੇ ਚੱਲੀ ਜਾ ਰਹੀ ਹੈ ਵੀ ਜਿੱਦਾਂ ਇਹ ਸੱਚੇ। ਉਹਦੇ ਰਹਿਤਨਾਮੇ ਚ ਲਿਖਿਆ ਭਈ ਸਿੱਖਾਂ ਨੂੰ ਦਾਨ ਕਰਨਾ ਬਹੁਤ ਅੱਛਾ ਵੈ, ਬਾਕੀ ਹੋਰ ਕਿਸੇ ਨੂੰ ਦਾਨ ਨਾ ਕਰੋ ਜਿਹੜੇ ਗੁਰੂ ਦੇ ਸਿੰਘ ਹੋਣ, ਪਰ ਜਿਹੜਾ ਬਾਹਮਣ ਤੂੰ ਸਿੰਘ ਬਣਿਆ ਹੋਵੇ ਨਾ ਉਹਨੂੰ ਦਾਨ ਦੇਣ ਦਾ ਬਹੁਤ ਫਾਇਦਾ। ਔਰ ਉਹ ਵੀ ਲੋਕ ਐਸੇ ਇੰਟਲੈਕਚੁਅਲ ਨੇ, ਉਹਨਾਂ ਨਾਲ ਦੇਖੋ ਕਿੱਥੇ ਗੱਲ ਫੜੀ, ਉਹ ਕਹਿੰਦੇ ਆਹ ਕੀ ਲਿਖ ਦਿੱਤਾ ਕਿ ਜਿਹੜਾ ਬਾਹਮਣ ਤੂੰ ਸਿੰਘ ਵਸਿਆ ਉਹ ਨੀਵੀਂ ਜਾਤ ਤੋਂ ਸਿੰਘ ਵਜਿਆ ਉਹਨੂੰ ਦਾਨ ਦੇਣ ਦਾ ਇੰਨਾ ਫਲ ਨਹੀਂ ਹੈ ਜਿੰਨਾ ਜਿਹੜਾ ਬਾਹਮਣ ਤੂੰ ਸਿੰਘ ਬਣਿਆ ਹੋਵੇ ਉਹਨੂੰ ਦਾਨ ਦੇਣ ਦਾ ਫਲ ਹੈ। ਲਿਖਤੀ ਹੈ ਬਲੈਕ ਐਂਡ ਵਾਈਟ ਤੇ ਸਾਡੇ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਬਾਣੀ ਛੱਡ ਕੇ ਤੇ ਅਸੀਂ ਉਹਦੇ ਰਹਿਤਨਾਮਿਆਂ ਦੇ ਸਿੱਖ ਬਣ ਗਏ। ਉਹ ਭਾਈ ਦਸਮ ਪਾਤਸ਼ਾਹ ਦੀ ਇੰਨੀ ਰਿਸਟ੍ਰਿਕਸ਼ਨ ਸੀ, ਉਹਨੇ ਸਾਬਤ ਸੂਰਤ ਰੱਖੀ ਸੀ ਔਰ ਬੀਬੀਆਂ ਨੂੰ ਉਹ ਦਸਤਾਰ ਦਿੱਤੀ ਸੀ ਜੋ ਸਾਰੀ ਉਹ ਸਾਡਾ ਡਰੈਸ ਸੀ, ਨਾ ਕਿ ਤੁਸੀਂ ਬ੍ਰਹਮ ਗਿਆਨ ਚ ਵਾੜ ਦੋ ਉਸਨੂੰ, ਉਹਦੇ ਬਗੈਰ ਤੁਸੀਂ ਪਹੁਲ ਨਾ ਦਿਓ ਕਿਸੇ ਨੂੰ। ਪੁਰਾਤਨ ਸਿੰਘਾਂ ਦੀ ਮਾਈ ਪਾਗੋ ਦੀ ਪਿਤਰੀਆਂ ਦੀ ਲੜਨਾ ਪੈਂਦਾ ਸੀ, ਉੱਥੇ ਝਾਟੇ ਖਿਲਾਰ ਕੇ ਲੜਦੀਆਂ ਸੀ। ਸਾਡੀ ਡਰੈਸ ਸੀ ਇਹ ਸਿੰਘ ਦੀ, ਸਿੰਘਣੀ ਦੀ ਡਰੈਸ ਸੀ, ਸਿੰਘ ਦੀ ਡਰੈਸ ਸੀ ਇਹ ਸਾਬਤ ਸੂਰਤ ਔਰ ਦਸਤਾਰ ਸਰਾ ਔਰ ਸਾਰੀ, ਕਿਉਂਕਿ ਮੁਸਲਮਾਨ ਹੁਕਮ ਨਾ ਮਨਾ ਕਰ ਦਿੱਤਾ ਸੀ ਵੀ ਕੋਈ ਵੀ ਮੁਸਲਮਾਨ ਦੇ ਰਾਜ ਹਿੰਦੂ ਘੋੜੇ ਤੇ ਨਹੀਂ ਚੜ ਸਕਦਾ। ਕੋਈ ਜਿਹੜਾ ਹਿੰਦੂ ਹੋਏਗਾ ਆਪਣੇ ਆਪ ਨੂੰ ਲਾਲਾ ਕਹਾਏਗਾ, ਲਾਲਾ ਮੈਨੇ ਗੁਲਾਮ, ਹੁਣ ਬੜੀ ਮਾਣ ਨਾਲ ਕਹਿੰਦੀ ਜੀ ਲਾਲਾ ਜਗਤ ਨਾਰਾਇਣ ਜੀ ਲਾਲਾ, ਔਰ ਸਿੰਘਾਂ ਦੇ ਨਾਲ ਸਰਦਾਰ ਲੱਗਦਾ ਰਿਹਾ ਹਮੇਸ਼ਾ। ਉਹਨਾਂ ਨੇ ਹੁਕਮਨਾਮੇ ਜਾਰੀ ਕਰਤੇ ਸੀ ਦਿੱਲੀ ਤੋਂ ਵੀ ਕੋਈ ਸਿੰਘ ਘੋੜੇ ਤੇ ਨਹੀਂ ਚੜ ਸਕਦਾ। ਮਹਾਰਾਜ ਸਿੰਘਾਂ ਨੇ ਕਿਹਾ ਖਾਲਸਾ ਸੋ ਜੋ ਚੜੇ ਤਰੰਗ, ਖਾਲਸਾ ਸਿੱਖ ਹੀ ਉਹ ਹੈ ਜਿਹੜਾ ਘੋੜੇ ਤੇ ਚੜੇਗਾ ਮੇਰਾ ਸਿੱਖ। ਫਿਰ ਉਹਨਾਂ ਨੇ ਕਹਿਤਾ ਵੀ ਕੋਈ ਹਿੰਦੂ ਜਾਂ ਕੋਈ ਮੁਸਲਮਾਨ ਤੋਂ ਬਾਕੀ ਸਭ ਅਲੈਦਾ, ਉਹਨਾਂ ਤੇ ਜਜ਼ੀਆ ਲੱਗੇਗਾ, ਟੈਕਸ ਲੱਗੇਗਾ। ਮਹਾਰਾਜ ਨੇ ਤਦੇ ਜਾ ਕੇ ਤੇ ਅਕਾਂਤ ਚ ਆਨੰਦਪੁਰ ਸਾਹਿਬ ਇੱਕ ਐਸਾ ਕਿਲਾ ਖੜਾ ਕਰ ਦਿੱਤਾ ਜਿੱਥੇ ਸਾਰੀਆਂ ਚੀਜ਼ਾਂ ਤੋਂ ਸੈਲਫ ਰਿਸਪੈਕਟ ਨਾਲ ਉੱਥੇ ਸਿੰਘ ਜੀਏ। ਫਿਰ ਉਹਨਾਂ ਨੇ ਕਹਿਤਾ ਵੀ ਜਿਹੜੀ ਸਰਕਾਰੀ ਮੋਹਰ ਹੋਏਗੀ ਬਾਦਸ਼ਾਹ ਦਿੱਲੀ ਦੀ, ਉਹ ਰੁਪਈਆ ਹੁੰਦਾ ਸੀ ਉਹ ਜਿਸੜਾ ਕੋਈ ਜਿਹੜਾ ਵੀ ਕੋਈ ਰਾਇਆ ਦੇ ਵਿੱਚ ਦੇਖੇ ਉਹਨੂੰ ਮੱਥੇ ਨਾਲ ਲਾਵੇ, ਇਹ ਹੁਕਮ ਸੀ। ਔਰ ਸਿੰਘਾਂ ਨੇ ਪਤਾ ਕੀ ਕੀਤਾ, ਸਾਰੇ ਆਨੰਦਪੁਰ ਸਾਹਿਬ ਔਰ ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘਾਂ ਨਾਲ ਉਸ ਵੇਲੇ ਅਨਾਊਂਸ ਕਰ ਦਿੱਤਾ ਵੀ ਜਿਹੜੀ ਬਾਦਸ਼ਾਹ ਦੀ ਮੋਹਰ ਆਵੇ ਉਹਨੂੰ ਜੁੱਤੀ ਲਾਓ ਪਹਿਲਾਂ, ਸਿੰਘ ਔਰ ਮੱਥੇ ਨੂੰ ਕਿਹੜੀ ਲਾਓ ਜਿਹੜੀ ਗਰੀਬਾਂ ਦੀ ਧਾਤ ਹੈ ਲੋਹੇ ਦੀ, ਸਰਬ ਲੋ ਨੂੰ ਮੱਥੇ ਨਾਲ ਲਾਓ ਔਰ ਇਹ ਚਾਂਦੀ ਦੇ ਸੋਨੇ ਦੇ ਰੁਪਈਏ ਨੂੰ ਜਿਹੜੀ ਮਾਰੀ ਹੈ ਇਹਨੂੰ ਜੁੱਤੀ ਲਾਓ। ਤਦੇ ਅੱਛੇ ਦਾ ਪੁਰਾਤਨ ਸਿੰਘ ਪੁਰਾਣੇ ਨਿਹੰਗ ਸਿੰਘ ਮੈਂ ਆਪ ਦੇਖੇ ਹੈ, ਮੇਰੇ ਨਾਲ ਰੇਲਵੇ ਲਾਈਨ ਤੋਂ ਤੁਰੇ ਜਾਂਦੇ ਉਹ ਰੇਲਾਂ ਟੱਪ ਕੇ ਉੱਤੇ ਪੈਰ ਨਾ ਰੱਖਣ। ਮੈਂ ਕਿਹਾ ਜੀ ਨਿਹੰਗ ਸਿੰਘ ਜੀ ਤੁਸੀਂ ਇਹ ਰੇਲਵੇ ਲਾਈਨ ਤੇ ਪੈਰ ਰੱਖ ਕੇ ਅਸੀਂ ਸਾਰੇ ਲੰਘੇ, ਤੁਸੀਂ ਆ? ਕਹਿੰਦੇ ਨਹੀਂ, ਦਸਮ ਪਾਤਸ਼ਾਹ ਦਾ ਹੁਕਮ ਹੈ, ਇਹ ਗਰੀਬ ਦੀ ਧਾਤ ਸੀ, ਹਰ ਇੱਕ ਨੂੰ ਮਿਲ ਸਕਦੀ ਸੀ, ਤਾਂ ਸਰ ਵੱਲੋਂ ਦਿੱਤਾ ਸੀ ਭਈ ਇਹ ਜਿਹੜੀ ਧਾਤ ਹੈ ਇਹਦੇ ਤੇ ਪੈਰ ਨਹੀਂ ਅਸੀਂ ਰੱਖਣਾ, ਸਾਨੂੰ ਹੁਕਮ ਹੈ ਪੁਰਾਤਨ ਨਿਹੰਗ ਸਿੰਘਾਂ ਨੂੰ ਜਾਂ ਸਿੰਘਾਂ ਨੂੰ ਵੀ ਜਿਹੜੀ ਮੋਹਰ ਹੈ ਬਾਦਸ਼ਾਹ ਦੀ ਉਹਨੂੰ ਜੁੱਤੀ ਲਾਉਣੀ ਹੈ ਔਰ ਲੋਹੇ ਨੂੰ ਜੁੱਤੀ ਨਹੀਂ ਲਾਉਣੀ। ਇਹ ਐਸੀਆਂ ਚੀਜ਼ਾਂ ਸੀ ਵੀ ਜਿਸ ਵੇਲੇ ਮਹਾਰਾਜ ਨੇ ਸਾਰਾ ਕੁਛ ਵਰਤ ਆ ਕੇ ਦਸਮ ਪਾਤਸ਼ਾਹ ਨਾਲ ਔਰ ਉਹ ਇਹੋ ਜਿਹੇ ਸਿੰਘ ਤਿਆਰ ਕੀਤੇ ਜਿਨ੍ਹਾਂ ਦੇ ਅੰਦਰ ਇਹ ਸੈਲ ਜੋ ਹੁਕਮਨਾਮਾ ਨਿਕਲਦਾ ਸੀ ਉਹ ਉਸ ਵੇਲੇ ਉਲਟ ਕਰਦੇ, ਕਿਉਂਕਿ ਉਹ ਰਾਜ ਪਾਪ ਦਾ ਰਾਜ ਸੀ, ਕਿਉਂਕਿ ਸਾਰਿਆਂ ਨੂੰ ਜ਼ਬਰਦਸਤੀ ਉਹ ਆਪਣੇ ਮਜ਼ਹਬ ਚ ਰਲਾ ਰਹੇ ਸੀ। ਇਸ ਕਰਕੇ ਇਹ ਨਹੀਂ ਵੀ ਜੇ ਕੋਈ ਹਿੰਦੂਆਂ ਦਾ ਰਾਜ ਹੁੰਦਾ ਇਹ ਕਰਦਾ ਗੁਰੂ ਗੋਬਿੰਦ ਸਿੰਘ ਸਾਹਿਬ, ਤਾਂ ਵੀ ਇਹੋ ਕੰਮ ਕਰਦਾ। ਇਸ ਕਰਕੇ ਸਾਰੀਆਂ ਚੀਜ਼ਾਂ ਤਾਂ ਹੋ ਰਹੀਆਂ ਵੀ ਉਹ ਜਿਹੜਾ ਸੂਰਾ ਪੈਦਾ ਹੋਇਆ ਸੀ ਉਹਨੇ ਦੀਖਿਆ ਦੀ ਰਸਮ ਬਦਲ ਦਿੱਤੀ, ਉਹਨੇ ਸਾਰੇ ਰਿਵਾਜ ਬਦਲਤੇ ਵੀ ਮੇਰਾ ਸਿੰਘ ਉਹ ਹੋਏਗਾ ਜਿਹੜਾ ਘੋੜੇ ਤੇ ਚੜੇਗਾ, ਮੇਰਾ ਸਿੰਘ ਉਹ ਹੋਏਗਾ ਜਿਹੜਾ ਕਿ ਜੁੱਤੀ ਲਾਏਗਾ ਇਹਨੂੰ, ਮੇਰਾ ਸਿੰਘ ਉਹ ਐਸੀਆਂ ਐਸੇ ਉਹਦੇ ਪੁਰਾਤਨ। ਇਹ ਸਾਰੀਆਂ ਚੀਜ਼ਾਂ ਜੇ ਦੇਖਣੀਆਂ ਹੋਣ ਤੇ ਨਵਾਬ ਕਪੂਰ ਸਿੰਘ ਔਰ ਜੋ ਪੰਥ ਪ੍ਰਕਾਸ਼ ਹੈ ਰਤਨ ਸਿੰਘ ਭੰਗੂ ਦਾ ਉਹਦੇ ਚ ਪੜ੍ਹੋ ਪੁਰਾਤਨ ਸਿੰਘਾਂ ਦਾ ਜੀਵਨ ਕੀ ਹੁੰਦਾ ਸੀ, ਔਰ ਉਹ ਸਦਾ ਹੀ ਗਾਤਰੇ ਦੇ ਵਿੱਚ ਪੋਥੀ ਰੱਖਦੇ ਸੀ, ਜੋ ਕਿ ਪੋਥੀ ਦਾ ਅਦਬ ਕੀ ਸੀ ਵੀ ਉਹ ਗਾਤਰੇ ਚ ਪੋਥੀ ਰੱਖਦੇ ਸੀ। ਗਾਤਰੇ ਚ ਆਪ ਇੰਨੀ ਪੁਰਾਣੀ ਕਿਰਪਾਨ, ਤੁਸੀਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ 500 ਸਾਲ ਪਿੱਛੇ ਸੁੱਟ ਰਹੇ। ਦਸਮ ਪਾਤਸ਼ਾਹ ਦੇ ਮੋਹਰੇ ਦੁਨਾਲੀ ਬੰਦੂਕ ਆਈ ਸੀ, ਇਹਨੇ ਛਾਤੀ ਨਾਲ ਲਾ ਲਈ ਸੀ, ਕਹਿੰਦੇ ਹੈ ਲੇਟੈਸਟ ਹਥਿਆਰ ਇਹੋ ਜਿਹਾ ਆ ਗਿਆ। ਔਰ ਹੁਕਮਨਾਮਿਆਂ ਚ ਅਸੀਂ ਤੁਹਾਨੂੰ ਕੱਢ ਕੇ ਵਿਸਾਖੀ ਵਾਲੇ ਦਿਨ ਦੱਸਾਂਗੇ, ਉਹਨਾਂ ਨੇ ਪੰਜ ਕਕਾਰ ਨਹੀਂ ਕਹੇ, ਉਹਨਾਂ ਨੇ ਹੁਕਮਨਾਮੇ ਚ ਲਿਖਿਆ ਪੰਜ ਸ਼ਸਤਰ ਬੰਨ ਕੇ। ਜਿਹੜਾ ਇਹ ਸ਼ਸਤਰ ਦਿੱਤਾ ਸੀ ਉਹ ਲੇਟੈਸਟ ਹਥਿਆਰ ਨਾਲ ਪਿਆਰ ਕਰਦੇ ਸੀ, ਅੱਜ ਅਸੀਂ ਉਹਨਾਂ ਨੂੰ ਮਖੌਲ ਉਡਾ ਰਹੇ ਹਾਂ ਉਹ ਜਿਹਦੇ ਨਾਲ ਸੇਵ ਨੀ ਵੱਢਿਆ ਜਾਂਦਾ, ਅੱਬਲ ਚੋਂ ਪਹਿਲਾਂ ਨਿਕਲਣੀ ਨੀ ਵਿੱਚੋਂ, ਇਹ ਬ੍ਰਾਹਮਣਵਾਦ ਹੈ। ਉਹ ਫਿਰ ਜੇ ਨਿਕਲ ਵੀ ਪਈ ਤਾਂ ਤੁਹਾਨੂੰ ਪਲੱਥੇ ਦੇ ਹੱਥ ਹੀ ਨੀ ਆਉਂਦੇ, ਤੁਸੀਂ ਕਰੋਗੇ ਕੀ? ਅਗਲੇ ਨਾਲ ਆਪ ਹੀ ਤੁਹਾਡੇ ਉਹ ਖੋਭ ਦੇਣੀ, ਤੁਹਾਡਾ ਜਿਸਮ ਐਸਾ ਸਾਰਾ ਉਹ ਇਹਨੂੰ ਬਾਹਰਲਾ ਚਿੰਨ ਬਣਾਈ ਜਾਂਦੇ ਹੋ, ਇਹ ਇਹ ਸਾਡੇ ਕਕਾਰਾਂ ਚ ਨਹੀਂ ਹੈ। ਸਿੰਘਾਂ ਦੀ ਡਰੈਸ ਹੁੰਦੀ ਸੀ ਸ਼ਸਤਰਬਾਜ਼ੀ ਦੀ, ਸਾਰੇ ਸਾਰੀ ਕੁਝ ਇਹਨਾਂ ਚੀਜ਼ਾਂ ਤੋਂ ਕੁਝ ਸਮਝਣਾ ਅਸੀਂ ਕਿ ਨਾ ਕਿ ਅਸੀਂ ਭੇਡ ਚਾਲ ਦੇ ਮਗਰ ਲੱਗ ਜਾਣਾ। ਸਿੰਘਾਂ ਦੀ ਡਰੈਸ ਸਿੰਘਣੀਆਂ ਦੀ ਦਸਤਾਰ ਹੁੰਦੀ ਸੀ, ਔਰ ਸਿੰਘਾਂ ਦੀ ਡਰੈਸ ਸਾਬਤ ਸੂਰਤ ਔਰ ਦਸਤਾਰ ਹੁੰਦੀ ਸੀ, ਇਸ ਡਰੈਸਾਂ ਨੇ ਸਾਡੀਆਂ। ਉਹ ਤੁਸੀਂ ਕਹਿੰਦੇ ਹੋ ਵੀ ਇਹ ਸਾਰਾ ਨਾਲ ਰੱਖਣਾ ਸਦਾ, ਉਹ ਪੰਜ ਪਿਆਰੇ ਜੇ ਵਰਦੀ ਪਾ ਕੇ ਤੁਹਾਨੂੰ ਦੇ ਦਿੰਦੇ ਆ, ਉਹ ਇੱਥੇ ਡਿਗਰੀ ਲੈਣ ਜਾਓ ਕਿਸੇ ਕੋਲੋਂ, ਆ ਕਾਲਜਾਂ ਚ ਜਦੋਂ ਡਿਗਰੀਆਂ ਮਿਲਦੀਆਂ ਉਹ ਡਿਗਰੀ ਦੇਣ ਵਾਲੇ ਦੇ ਵੀ ਕਾਲਾ ਪਿਆ ਹੁੰਦਾ ਐਨ ਸਾਰਾ, ਤੇ ਉਹ ਬਾਕੀ ਜਿਹੜੇ ਬੱਚੇ ਹੁੰਦੇ ਉਹ ਕਿਰਾਏ ਤੇ ਮੰਗ ਮੰਗ ਕੇ ਨਾ ਉਹ ਵਰਦੀਆਂ ਲਿਆ ਕੇ ਪਾ ਕੇ ਤੇ ਉਹ ਡਿਗਰੀਆਂ ਲੈ ਲੈਂਦੇ, ਉਥੋਂ ਬਾਅਦ ਉਹ ਵੀ ਲਿਬਾਸ ਤਾੜ ਦਿੰਦੇ, ਉਹ ਵੀ ਲਿਬਾਸ ਤਾੜ, ਉਹ ਪੰਜ ਪਿਆਰੇ ਵੀ ਤੇ ਵਰਦੀ ਲਾ ਦਿੰਦੇ ਆ। ਤੁਸੀਂ ਇਹਨੂੰ ਬ੍ਰਹਮ ਗਿਆਨ ਚ ਵਾੜ ਦਿੱਤਾ ਵੀ ਜਿਸਮ ਨਾਲੋਂ ਲਹਿਦਾ ਨਾ ਹੋਏ, ਭਾਈ ਸ਼ਬਦ ਨਾਲ ਲਹਿਦਾ ਹੋਏ, ਭਗਤੀ ਨਾਲ ਲਹਿਦਾ ਹੋਏ। ਉਹਦਾ ਜਿਹੜਾ ਤੁਹਾਨੂੰ ਟੀਕਾ ਲਾਇਆ ਦਸਮ ਪਾਤਸ਼ਾਹ ਨਾਲ, ਸ਼ਬਦ ਤੇ ਸ਼ਸਤਰ ਦਾ ਮੇਲ ਕਰਕੇ ਤੁਹਾਡੇ ਚ ਉਹਨਾਂ ਦਾ ਜਿਹੜਾ ਜੋਸ਼ ਹੈ ਜਾਂ ਉਹ ਚੀਜ਼ ਜੋ ਉਹ ਸਿਖਾ ਗਿਆ ਯੁੱਗ ਪੁਰਸ਼, ਉਹ ਨਾ ਸਾਡੇ ਚੋਂ ਘਟੇ। ਅਸੀਂ ਬਾਣੀ ਰਾਹੀਂ ਵੀ ਉਹ ਲੱਭਣੀ ਆ, ਔਰ ਉਹਨਾਂ ਦੇ ਜੀਵਨ ਰਾਹੀਂ ਕਹਾਣੀਆਂ ਰਾਹੀਂ ਵੀ ਇਹ ਲੱਭਣੀ ਆ। ਇਸ ਕਰਕੇ ਉਹ ਜਿਹੜਾ ਸੂਰਾ ਆਇਆ ਸੀ ਉਹ ਕਹਿੰਦਾ ਸੀ ਮੈਂ ਤੇ ਐਵੇਂ ਦੇਖਣ ਆਇਓ ਜਗਤ ਤਮਾਸ਼ਾ, ਤੇ ਮੇਰੇ ਵੱਸ ਚ ਹੈ। ਤਦੇ ਉਹਨਾਂ ਦੀ ਛੁਰਾ ਜਦੋਂ ਵੱਜਾ, ਔਰ ਉਹਨਾਂ ਨਾਲ ਜਿਹੜੇ ਛੁਰਾ ਮਾਰਨ ਵਾਲੇ ਸੀ ਪਠਾਨ, ਉਹਨਾਂ ਨੂੰ ਉੱਥੇ ਹੀ ਘਾਤ ਕਰ ਦਿੱਤਾ ਇੱਕ ਨੂੰ, ਦੂਸਰਾ ਬਾਹਰ ਤੰਬੂ ਦੀ ਰੱਸੀ ਨਾਲ ਡਿੱਗ ਕੇ ਪਿਆ, ਉਹ ਜਿਹੜਾ ਪਹਿਰੇਦਾਰ ਸਿੰਘ ਸੀ ਉਹਨੇ ਉੱਥੇ ਖਤਮ ਕਰ ਦਿੱਤਾ। ਆਮ ਮਹਾਰਾਜ ਹਰ ਵੇਲੇ ਇਸ ਤਰ੍ਹਾਂ ਤਿਆਰ ਬਰ ਤਿਆਰ ਰਹਿੰਦੇ ਸੀ। ਉਹ ਮੈਨੂੰ ਕਈ ਕਹਿੰਦੇ ਜੀ ਆ ਤੁਸੀਂ ਕਾਰ ਚਲਾਉਂਦੇ ਹੋ, ਅਮੈਰੀਕਾ ਦੇ ਵਿੱਚ ਰੂਲ ਹੈ ਵੀ ਬੈਲਟ ਲਾਉਣੀ ਪੈਂਦੀ ਹੈ, ਉਹ ਜੋ ਕੁਛ ਹੋਣਾ ਉਹ ਤੇ ਉਹ ਹੀ ਜਾਣਾ ਬੈਲਟ। ਮੈਂ ਕਿਹਾ ਦਸਮ ਪਾਤਸ਼ਾਹ ਨੂੰ ਜੇ ਕੁਛ ਹੋਣਾ ਹੁੰਦਾ ਤੇ ਉਹ ਵੀ ਤਲਵਾਰ ਪਰੇ ਰੱਖ ਕੇ ਸੌਂ ਜਾਂਦੇ। ਉਹਨਾਂ ਨੇ ਵੀ ਹਰ ਵੇਲੇ ਆਪਣੀ ਰੱਖਿਆ ਕੀਤੀ ਹੈ, ਔਰ ਸ਼ਸਤਰ ਕੋਲ ਸੀ ਤਾਂ ਉਹਨਾਂ ਨੂੰ ਝਟਕਾਤਾ ਫੜ ਕੇ। ਔਰ ਪਰ ਜਿਸ ਵੇਲੇ ਕਾਇਆ ਦਾ ਜ਼ਖਮ ਪਹਿਲੀ ਵਾਰੀ ਅੰਗਰੇਜ਼ ਜਲਾ ਨਾ ਸੀ ਦਿੱਤਾ ਬਹਾਦਰ ਸ਼ਾਹ ਨਾ, ਔਰ ਉੱਥੋਂ ਬਾਅਦ ਜਿਸ ਵੇਲੇ ਦੂਸਰੀ ਵਾਰੀ ਕਮਾਨ ਆਈ ਉਹ ਰਾਜਪੂਤ ਦੀ, ਔਰ ਕਿਸੇ ਕੋਲ ਚੜੇ ਨਾ ਚਿੱਲਾ, ਮਹਾਰਾਜ ਨਾਲ ਚੜਾ ਕੇ ਬੀਰ ਆਸਣ ਉਹਦਾ ਚਿੱਲਾ ਚਾੜਿਆ ਤੇ ਆ ਜ਼ਖਮ ਫਟ ਗਏ ਫਟ ਕੇ, ਔਰ ਉੱਥੋਂ ਲਹੂ ਨਿਕਲ ਲੱਗ ਪਿਆ। ਮਹਾਰਾਜ ਨੇ ਕਹਿੰਦਾ ਇਹ ਮੈਂ ਟਾਂਕਿਆਂ ਵਾਲੀ ਕਾਇਆ ਹੁਣ ਨਹੀਂ ਹਟਾਉਣੀ, ਕਿਉਂਕਿ ਮੇਰੀ ਕਾਇਆ ਅੰਦਰ ਮੇਰੇ ਰਾਬਾ ਅੱਤ ਸੁੰਦਰ ਹੁਣ ਇਹ ਟਾਂਕਿਆਂ ਵਾਲੀ ਕਾਇਆ ਹੋ ਗਈ, ਹੁਣ ਚਤਾ ਤਿਆਰ ਕਰੋ। ਇਹ ਕਾਲ ਵਸ ਚ ਨਹੀਂ ਸੀ ਤੇ ਕੀ ਸੀ, ਇਹ ਉਹ ਰੇੜੇ ਵਾਲਾ ਹਿਸਾਬ ਨਹੀਂ ਵੀ ਬੱਚਾ ਜਦੋਂ ਮਰਜ਼ੀ ਚੱਕ ਸਕਦਾ ਉਸ ਰੇੜੇ ਨੂੰ, ਜਦੋਂ ਮਰਜ਼ੀ ਖੇਲ ਸਕਦਾ। ਇਸ ਕਰਕੇ ਜਿਹੜੇ ਐਡੇ ਵੱਡੇ ਸਾਡੇ ਗੁਰੂ ਆਏ ਆ ਉਹ ਆਪਣੀ ਮਰਜ਼ੀ ਨਾਲ ਗਏ ਆ, ਲੇਕਿਨ ਜਿੰਨੀ ਲਿਖੀ ਹੁੰਦੀ ਭਾਣੇ ਦੇ ਵਿੱਚ ਇਹ ਸਤਿਗੁਰ ਕੀ ਮਹਿਮਾ, ਸਤਿਗੁਰ ਜਾਣੇ, ਪਰ ਦਸਮ ਪਾਤਸ਼ਾਹ ਨੇ ਕਰਕੇ ਦੱਸ ਦਿੱਤਾ ਵੀ ਚਿਤਾ ਤਿਆਰ ਕਰੋ, ਤੰਬੂ ਲਾਓ, ਹੁਣ ਨੀ ਮੈਂ ਰਹਿਣਾ, ਹੁਣ ਨੀ ਮੈਂ ਕਾਇਆ ਹਟਾਉਣੀ, ਔਰ ਉਹ ਆਪਣੀ ਖੇਲ ਖਤਮ ਕਰਨ ਲੱਗਾ। ਉਹ ਸੀ ਆਪਣੀ ਮਰਜ਼ੀ ਨਾ ਆਉਂਦੇ, ਇਸੇ ਕਰਕੇ ਲਿਖੇ ਆ ਇਸ ਬਾਹੜੇ ਕਰ ਰੱਬ ਨਾ ਪਾਵੇ। ਹੁਣ ਦੀ ਗੱਲ ਹੈ, ਪੋਠੋਹਾਰ ਦੇ ਵਿੱਚ ਪਿਸ਼ੌਰ ਦੇ ਵਿੱਚ ਬਾਬਾ ਅਤਰ ਸਿੰਘ ਜੀ ਜਾਂਦੇ ਸੀ, ਉਹਨਾਂ ਨੇ ਬਾਟਾ ਤਿਆਰ ਕਰਨਾ ਖੰਡੇ ਬਾਟੇ ਦੀ ਪੌਲ ਦਾ, ਔਰ ਫਿਰ ਜਿਹੜਾ ਨਵਾਂ ਬੱਚਾ ਉਸ ਪਿੰਡ ਚ ਜੰਮਿਆ ਹੋਣਾ ਪਤਾ ਕੱਢਣਾ ਕੋਈ ਨਵਾਂ ਬੱਚਾ ਪੈਦਾ ਹੋਇਆ, ਸਾਰਾ ਕਹਿੰਦੇ ਹਾਂ ਜੀ ਫਲਾਨੇ ਘਰ ਫਲਾਨੇ ਘਰ, ਬਾਟੇ ਦਾ ਥੋੜਾ ਜਿਹਾ ਪਾਣੀ ਲਿਜਾ ਕੇ ਤੇ ਉਹਦੇ ਬੱਚੇ ਦੇ ਮੂੰਹ ਚ ਪਾ ਦੇਣਾ। ਉਹਨਾਂ ਨੇ ਕਹਿਣਾ ਬਾਬਾ ਜੀ ਇਹ ਕੀ ਕਰ ਰਹੇ ਹੋ? ਕਹਿੰਦੇ ਜੀ ਬੱਚਾ ਬਿਨ ਸਜਾਏਗਾ ਤੇ ਮੁੜ ਕੇ ਸਿੱਖ ਦੇ ਘਰ ਜਨਮ ਲਏਗਾ। ਇਸ ਬਾਹੜੇ ਕਰ ਰੱਬ ਨਾ ਪਾਵਈ। ਇਸ ਬਾਹੜੇ ਕਰ ਰੱਬ ਨਾ ਪਾਵਈ ਜਿਸ ਤੇ ਗੁਰਮੰਤਾ। ਬੋਲੋ ਵਾਹਿਗੁਰੂ ਜੀ ਕਾ ਬਹੁੜੇ ਗਰਬੇ ਨਾ ਪਾਵਈ।
ਸਾਚੇ ਸਮਾਨੀ ਸਾਚੇ ਸਮਾਨੀ।
ਹੁਣ ਸਮਝ ਆ ਜਾਏਗੀ ਇਹ ਬਾਣੀ ਜੋ ਜਿਹੋ ਜਾਣੇ ਤਿਸ ਅੰਤਰ ਰਵੇ ਹਰ ਨਾਮਾ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਵੀ ਸਤਿਗੁਰ ਦੀ ਮਤ ਨੂੰ ਹੀ ਸਾਰੀ ਬਾਣੀ ਲਿਖ ਗਿਆ। ਜਿੱਥੇ ਗੁਰਮਤ ਜਾਂ ਮਤ ਗੁਰੂ ਦੀ ਆ ਜਾਏ ਸਮਝ ਲਓ ਸਾਰੀ ਗੁਰਬਾਣੀ ਵੱਲ ਇਸ਼ਾਰਾ ਹੈ। ਜਿੱਥੇ ਜਿੱਥੇ ਬਾਣੀ ਦਾ ਲਫ਼ਜ਼ ਆਵੇ ਸਿੰਘ ਨੂੰ ਅਟੈਂਸ਼ਨ ਹੋਣਾ ਪੈਣਾ, ਵਿਵੇਕ ਬੁੱਧੀ ਦਾ ਧਿਆਨ ਰੱਖ ਕੇ ਵੀ ਇੱਥੇ ਮਹਾਰਾਜ ਕਿਹੜੀ ਬਾਣੀ ਵੱਲ ਲਾ ਰਿਹਾ, ਇੱਥੇ ਉਸੇ ਗੁਰਮੰਤਰ ਵੱਲ ਲਾ ਰਿਹਾ ਹੈ। ਵਾਹੋ ਵਾਹੋ
ਸਤਿਗੁਰ ਵਾਹੋ 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 ਜਿਨ ਹਾਰ ਸਿਓ ਜੋ
ਗੁਰੂ ਮੰਤਰ ਹੈ ਵਾਹ ਦਾ ਚੌਵਾਂ ਅੱਖਰਾਂ ਦਾ ਜਿਹਨੂੰ ਦੱਸਣ ਦਾ ਹੁਕਮ ਨਹੀਂ ਪੰਜ ਸਿੰਘਾਂ ਤੋਂ ਬਗੈਰ, ਉਹ ਪੂਰਾ ਗੁਰੂ ਮੰਤਰ ਇੱਥੇ ਅੱਧਾ ਦੇ ਕੇ ਕਹਿੰਦੇ ਇਹਦੇ ਨਾਲ ਤੂੰ ਰੱਬ ਨਾਲ ਜੁੜ ਜਾਏਗਾ। ਸੋ ਸਤਿਗੁਰ ਦਾ ਸਰੂਪ ਦੇ ਹੈ ਨੀ, ਸਤਿਗੁਰ ਦੀ ਸਾਰੀ ਬਾਣੀ ਚ ਏਦਾਂ ਭੰਨੀ ਪਈ ਹੈ, ਦੇ ਕਿਤੇ ਦੇ ਨੀ ਹੈ ਸਤਿਗੁਰੂ ਦੀ, ਏਦਾਂ ਲਿਖਣਗੇ ਸੋ ਸਤਿਗੁਰ ਨਹੀਂ ਜੋੜ ਦੇਗਾ। ਪਹਿਲਾਂ ਤੁਹਾਡੇ ਭਰਮ ਕੱਟੂਗਾ ਔਰ ਭਰਮ ਵੀ ਗਿਆਨ ਦੀ ਖੜਗ ਨਾਲ ਕੱਟੇਗਾ, ਸ਼ਬਦਾਂ ਦੇ ਗਿਆਨ ਨਾਲ ਅੰਦਰ ਨੂੰ ਭਰਮ ਜਾਊ ਵੀ ਗੁਰੂ ਨੇ ਕਿਹੜਾ ਰਾਸਤਾ ਚਲਾਇਆ ਸੀ ਤੇ ਅਸੀਂ ਕਿਹੜੇ ਰਾਸਤੇ ਤੇ ਪੈ ਰਹੇ। ਸੋ ਸਤਿਗੁਰ ਧੰਨ 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 ਜਿਨ ਭਰਮ ਗੜ ਲਾਈਨ ਦਾ ਕਾਰਾ ਵਰਤ ਗਿਆ ਜਦੋਂ ਭਰਮ ਟੁੱਟ ਗਏ ਫੇਰ ਸੋ ਸਤਿਗੁਰ ਸਵਾਦ ਆਊ, ਪਹਿਲਾਂ ਰਸਨਾ ਰੰਗੀ ਜਾਊ, ਪਹਿਲਾਂ ਤੇਰੇ ਜਿਹੜੇ ਹਲੂਣੀ ਸਿਰ ਲੱਗਣੀ ਹੈ, ਤੂੰ ਚੱਟਣੋ ਡਰਦਾ ਸੀ, ਥੱਕ ਜਾਂਦਾ ਸੀ, ਅੱਕ ਜਾਂਦਾ ਸੀ, ਐਸਾ ਜੁਟੇਗਾ ਜਦੋਂ ਮੂੰਹ ਚੋਂ ਦਾਨ ਮਿਲ ਗਿਆ। ਜਿਨ ਦਾਨ ਹਰ ਨਾਮ ਉਹ ਤੇਰੇ ਉਹਨੇ ਮੰਗਣਾ ਨੀ ਦੇਣਾ, ਤੇਰੇ ਜ਼ੋਰ ਨਾ ਨੀ ਦੇਣਾ, ਤੂੰ ਅਣ ਮੰਗੀਆਂ ਦਾਨ ਦੇਵਨਾ, ਤੂੰ ਅਣ ਮੰਗੀਆਂ ਦਾਨ ਦੇਵਨਾ, ਤੂੰ ਅਣ ਮੰਗੀਆਂ ਦਾਨ ਦੇਵਨਾ, ਤੂੰ ਅਣ ਅਣ ਮੰਗੀਆਂ ਦਾਨ ਦੇਵਨਾ, ਤੂੰ ਅਣ ਮੰਗੀਆਂ ਦਾਨ ਦੇਵਨਾ, ਅਣ ਮੰਗੀ ਪਰ ਤੈਨੂੰ ਆਖਣਾ ਪੈਣਾ ਸਭ ਆਖੋ ਸਤਿਗੁਰ। ਪੁਰਾਤਨ ਸਿੰਘ ਜਪਦੇ ਰਹਿੰਦੇ ਸੀ ਇਸ ਗੁਰਮੰਤਰ ਨੂੰ ਇੱਥੇ ਤੱਕ ਕਿਉਂਕਿ ਸਾਡੀ ਫਤਿਹ ਹੀ ਗੁਰਮੰਤਰ ਦੀ ਹੈ। ਦਸਮ ਪਾਤਸ਼ਾਹ ਦੇ ਕਈ ਐਸੇ ਸਿੰਘ ਪਿਆਰੇ ਸਾਰੇ ਉਹਨਾਂ ਦੀ ਸੀਨਾ ਮਸੀਨਾ ਚੀਜ਼ ਚਲੀ ਆਉਂਦੀ ਸੀ ਵੀ ਦਸਮ ਪਾਤਸ਼ਾਹ ਕਹਿੰਦਾ ਜਿਹੜਾ ਸਿੰਘ ਪਹਿਲਾਂ ਫਤਿਹ ਬੁਲਾਊਗਾ ਉਹਦੇ ਹੱਲ ਮੇਰਾ ਮੂੰਹ ਹੋਊਗਾ, ਜਿਹੜਾ ਮਗਰੋਂ ਬੁਲਾਊਗਾ ਉਹਦੇ ਹੱਲ ਪਿੱਠ ਹੋਈ। ਬੋਲੋ ਵਾਹਿਗੁਰੂ। ਕਿਹੜੀ ਹੈ, ਸਾਡਾ ਜਿਹੜਾ ਖਸਮ ਆ ਉਹਦੀ ਦੇਹ ਕਿਹੜੀ ਹੈ?
ਵਾਹ ਖਸਮ ਤੂੰ ਵਾਹੋ, ਵਾਹ ਖਸਮ ਤੂੰ ਵਾਹੋ।
ਮਹੱਲਾ ਪਹਿਲਾ, ਗੁਰੂ ਨਾਨਕ ਕਹਿ ਰਿਹਾ ਉਹਦੀ ਦੇਹ ਦੱਸ ਰਿਹਾ।
ਵਾਹ ਖਸਮ ਤੂੰ ਵਾਹੋ, ਵਾਹ ਖਸਮ ਤੂੰ ਵਾਹੋ,
ਵਾਹੋ ਵਾਹੋ।
ਸੱਚ ਚ ਸਮਾ ਗਈ ਫਿਰ, ਜਿਸ ਤਰ੍ਹਾਂ ਸਾਰੀ ਬਾਣੀ ਲਿਖ ਕੇ ਅਖੀਰਲਾ ਬ੍ਰਹਮ ਗਿਆਨ ਆਇਆ, ਰਾਮ ਨਾਮ ਔਰ ਮੈਂ ਗਹਿਓ, ਜਾਂ ਕੇ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਇਹਦੇ ਚ ਨਾਨਕ ਦੀ ਛਾਪ ਐ ਨੀ, ਸਾਰੇ ਮਹੱਲੇ ਨੌਵੇਂ ਦੇ ਸਲੋਕਾਂ ਚ ਉੱਤੇ ਨਾਨਕ ਨਾਨਕ ਆ ਰਿਹਾ, ਇੱਥੇ ਮਹਾਰਾਜ ਨੇ ਜਾਣ ਬੁੱਝ ਕੇ ਨਾਨਕ ਦੀ ਛਾਪ ਨਹੀਂ ਦਿੱਤੀ। ਕਿਉਂ? ਨਾਨਕ ਦੀ ਜਿਹੜੀ ਛਾਪ ਸੀ ਉਹ ਸੱਚ ਚ ਹੀ ਸਮਾ ਗਈ ਫਿਰ ਦਰਸ਼ਨ ਕਰਕੇ। ਤਾਂ ਸਾਰੇ ਖੋਜੀ ਜਿਹੜੇ ਬਾਣੀ ਦੇ ਨੇ ਉਹ ਦਸਮ ਪਾਤਸ਼ਾਹ ਨੂੰ ਨਾਨਕ ਜੋਤ ਨਹੀਂ ਮੰਨਦੇ। ਨਾਨਕ ਜੋਤ ਦਾ ਕੋਈ ਸ਼ਬਦ ਦਸਮ ਪਾਤਸ਼ਾਹ ਨਾ, ਸਾਰੀ ਨਾਨਕ ਜੋਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਛਾਪ ਥੱਲੇ ਨਹੀਂ ਲਾਈ। ਕਿਸੇ ਬਾਣੀ ਚ ਨਾਨਕ ਨਹੀਂ ਲਿਖਿਆ ਦਸਮ ਪਾਤਸ਼ਾਹ, ਕਿਉਂਕਿ ਉਹ ਤੇ ਕਹਿੰਦੇ ਮੈਂ ਤੇ ਇਸ ਕੰਮ ਆਇਆ ਹੀ ਨਹੀਂ, ਉਹ ਮੈਂ ਤੇ ਆਇਆ ਹੀ ਹੋਰ ਹੀ ਡਾਂਗ ਫੇਰ ਨੂੰ ਮੈਂ ਤੇ ਆਇਆ, ਮੈਂ ਕੋਈ ਇਸ ਕੰਮ ਲਈ ਆਇਆ, ਤਾਂ ਥੋੜਾ ਗਿਆਨ ਅੱਗੇ ਆ ਚੁੱਕਾ, ਮੈਂ ਤੇ ਅਗਲਾ ਹੀ ਗਿਆਨ ਜਿਹੜਾ ਉਹਨੂੰ ਸਾਂਭਣ ਲਈ ਆਇਆ, ਮੈਂ ਤੇ ਹਮੇ ਕਾ ਧਰਮ ਹੇਤ ਗੁਰਦੇਵ ਪਠਾਏ। ਉਹ ਐਸਾ ਇੱਕ ਯੁੱਗ ਪੁਰਸ਼ ਸੀ, ਉਹਨੂੰ ਦਸਾਂ ਪਾਤਸ਼ਾਹਾਂ ਦੀ ਜੋਤ, ਇੱਕ ਤੇ ਵੀ ਨੀ ਬਸ, ਦਸਾਂ ਪਾਤਸ਼ਾਹਾਂ ਦੀ ਜੋਤ ਉਹ ਕਾਗਜ਼ਾਂ ਚ ਵਾੜ ਦਿੰਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹਾਂ ਦੀ ਜੋਤ, ਉਹ ਭਾਈ ਜਿਹੜਾ ਦਸਵਾਂ ਜੋ ਤੇ ਕਹਿ ਰਿਹਾ,
ਜਮੀਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਜਮੀਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ,
ਨਾ ਕਾਟ ਹੈ ਨਾ ਬਾਜ ਨਾ ਕਾਟ ਬਾਜ ਹੈ, ਜਮੀਂ ਜਮਾਨ ਕੇ ਸਮਸਤ ਏਕ ਜੋਤ ਹੈ, ਜਮੀਂ ਜਮਾਨ ਕੇ ਸਮਸਤ ਏਕ ਜੋਤ, ਨਾ ਕਾਟ ਹੈ ਨਾ ਬਾਜ ਹੈ ਨਾ ਕਾਟ ਬਾਜ ਹੋ,
ਕੱਢਦੀ ਨਾ ਵੱਧਦੀ ਸਾਰੇ ਥਾਂ ਉਹ ਜੋਤ ਪਸਰ ਰਹੀ ਹੈ, ਤੇ ਇਸੇ ਲਈ ਆਪਣੇ ਸਿੱਖਾਂ ਨੂੰ ਕਹਿ ਰਿਹਾ,
ਜਾਗਤ ਜੋਤ ਜਪੈ ਨਿਸ ਵਾਸ,
ਔਰ ਇਸੇ ਜੋਤ ਨੂੰ ਕਹਿ ਰਿਹਾ, ਖੜਗ ਕੇ ਮੈਂ ਸਰਨ ਤਿਹਾਰ,
ਖੜਗ ਕੇ ਮੈਂ
ਕੜਗ ਕੇ ਮੈਂ ਸਰਨ ਤਿਹਾਰੀ, ਕੜਗ ਕੇ ਮੈਂ ਸਰਨ ਤਿਹਾਰੀ। ਔਰ ਇਸੇ ਹੀ ਚੰਡੀ ਦੀ ਵਾਰ ਲਿਖਣ ਤੋਂ ਪਹਿਲਾਂ ਸਿੰਘਾਂ ਨੂੰ ਟੀਕਾ ਲਾਉਣ ਲਈ ਮਾਰਸ਼ਲਿਜ਼ਮ ਦਾ ਸਿੰਘਾਂ ਨੇ ਅੰਦਰ ਜੋਸ਼ ਭਰ ਲਈ, ਉਹ ਚੰਡੀ ਦੀ ਵਾਰ ਫਿਰ ਪੰਜਾਬੀ ਚ ਲਿਖਦੇ ਨੇ ਤੇ ਉਹਦੀ ਪਹਿੜੀ ਪੌੜੀ ਲਾਉਂਦੇ ਨੇ, ਔਰ ਇਸੇ ਜੋਤ ਨੂੰ ਕਹਿ ਰਹੇ ਹੈ,
ਪ੍ਰਥਮ ਪੱਗਾ ਉੱਠੀ
ਜਮੀਨ ਜਮਾਨ ਕੇ ਸਮਸਤ ਏਕ ਜੋਤ ਹੈ,
ਨਾ ਕਾਟ ਹੈ ਨਾ ਬਾਜ ਹੈ
ਸ਼ਬਦ ਵਾਜ ਅੰਤ ਪੇਰੀਏ ਸ੍ਰਿਸ਼ਟੀ ਚ ਤਾਲ ਬੇਨੇ ਜੋ ਤੇ ਸਭ ਉਹ ਸ਼ਬਦ ਹੀ ਸ਼ਬਦ ਹੈ ਸਭ ਕੁਛ ਉਹੀ ਵਿਚਰਿਆ ਆ ਅਨਹਤਾ ਸ਼ਬਦ ਵਾਜ ਅੰਤ ਪੇਰੀ ਇਹੋ ਹੀ ਸ਼ਬਦ ਵੱਜ ਰਿਹਾ ਇਹੋ ਹੀ ਸਭ ਕੁਛ ਹੋ ਰਿਹਾ ਔਰ ਇਹੋ ਹੀ ਜੋਤ ਹੈ ਇਹੋ ਹੀ ਸਭ ਕੁਛ ਹੈ ਤਦੇ ਪੁਰਾਤਨ ਸਿੰਘ ਕਹਿੰਦੇ ਦਸਮ ਪਾਤਸ਼ਾਹ ਵੇਲੇ ਦੇ ਸਿੰਘ ਕਹਿੰਦੇ ਹੁੰਦੇ ਸੀ ਪੂਜਾ ਜੋਤ ਦੀ ਦਰਸ਼ਨ ਖਾਲਸੇ ਦਾ ਤੇ ਅਮਲ ਕਾਹਦਾ ਪ੍ਰਸ਼ਾਦੇ ਦਾ ਚਾਹ ਦਾ ਨੀ ਜਾਂ ਹੋਰ ਕੋਈ ਗੋਲੇ ਦਾ ਗੋਲੀ ਲੈਂਦੇ ਆ ਡਰੱਗਸ ਦਾ ਨੀ ਅਮਲ ਪ੍ਰਸ਼ਾਦੇ ਦਾ ਉਹ ਰੋਟੀ ਖਾ ਕੇ ਉਹ ਇੰਨੀਆਂ ਕਣਕ ਦੀਆਂ ਰੋਟੀਆਂ ਜਾਂ ਤੁਸੀਂ ਰੱਜ ਕੇ ਰੋਟੀ ਖਾ ਲਓ ਕਿਤੇ ਪਿੰਡੀ ਥਾਈ ਤੇ ਸਾਉਣ ਭਾਦੋਂ ਦੇ ਦਿਨ ਹੁਣ ਭਾਦੋਂ ਦਾ ਛੜਾਕਾ ਹਟਿਆ ਅੰਬਾਂ ਦੀ ਛਾਵੇਂ ਥੱਲੇ ਅੰਜੀ ਡਾਹੀ ਹੋਏ ਰੋਟੀ ਤੁਸੀਂ ਰੱਜ ਕੇ ਖਾ ਕੇ ਕਿਤੇ ਦੁਪਹਿਰੇ ਪੈ ਜਾਓ ਹਵਾ ਵਗਦੀ ਹੋਵੇ ਔਰ ਜਾਂ ਤੁਸੀਂ ਮੁੱਠੀ ਮੀਚ ਕੇ ਦੱਸ ਦਿਓ ਜ਼ੋਰ ਦੇ ਜਿਸਮ ਇੰਨਾ ਅਮਲ ਚ ਆ ਜਾਂਦਾ ਪ੍ਰਸ਼ਾਦੇ ਚ ਇੰਨਾ ਪੁਰਾਤਨ ਸਿੰਘ ਲੂਣ ਤੇ ਘਿਓ ਦਾ ਸਵਾਦ ਉਹਨਾਂ ਨੂੰ ਪਤਾ ਨੀ ਸੀ ਪਿੱਛੇ ਦੱਸਿਆ ਸੀ ਅਸੀਂ ਇੰਨੀ ਹਾਰਡ ਲਾਈਫ ਸੀ ਉਹਨਾਂ ਨੂੰ ਪ੍ਰਸ਼ਾਦੇ ਦਾ ਅਮਲ ਰਹਿੰਦਾ ਸੀ ਹੋਰ ਕੋਈ ਅਮਲ ਨੀ ਸੀ ਕਰਦੇ ਅਮਲ ਪ੍ਰਸ਼ਾਦੇ ਦਾ ਦਰਸ਼ਨ ਖਾਲਸੇ ਦਾ ਤੇ ਪੂਜਾ ਜੋਤ ਦੀ ਤੇ ਪਰਚਾ ਪਤਾ ਕਾਹਦਾ ਪਰਚਾ ਕਹਿੰਦੇ ਜਿਹਦੇ ਨਾਲ ਹੋਬੀ ਜਿਹਨੂੰ ਕਹਿੰਦੇ ਵੀ ਮੇਰਾ ਤੇ ਸ਼ੌਕ ਹੈ ਮੇਰੀ ਇਹ ਹੋਬੀ ਹੈ ਉਹਨਾਂ ਦੀ ਹੋਬੀ ਕੀ ਹੁੰਦੀ ਸੀ ਪਰਚਾ ਸ਼ਬਦ ਦਾ ਉਹ ਸਦਾ ਹੀ ਆਪਣੇ ਮਨ ਨੂੰ ਸ਼ਬਦ ਨਾਲ ਪਰਚਾਉਂਦੇ ਹੁੰਦੇ ਸੀ ਉਹ ਸਦਾ ਹੀ ਜਪਦੇ ਰਹਿੰਦੇ ਸੀ ਉਹ ਸ਼ਬਦ ਦਾ ਪ੍ਰਚਾਰ ਕੀ ਸੀ ਸਤੇ ਸਾ ਨਾਨਕ ਜੋਤ ਪਹਿਲਾਂ ਹੀ ਅੰਦਰ ਉਹਦੇ ਨਾਮ ਰਿਹਾ ਸਾਧੂ ਰਿਹਾ ਰਹਿਓ ਗੁਰ ਗੋਬਿੰਦ ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ ਉਥੋਂ ਬਾਅਦ ਨਾਨਕ ਜੋਤ ਉਹ ਫਿਰ ਚਲੇ ਗਈ ਉਸੇ ਜੋਤੀ ਜੋਤ ਜੋ ਜੋਤੀ ਸੰਗ ਜੋਤ ਸਮਾਨਾ ਅਖੀਰਲਾ ਜਿਹੜਾ ਬਾਣਾ ਬ੍ਰਹਮ ਗਿਆਨ ਦੁਨੀਆਂ ਚ ਆਇਆ ਉਹ ਚੋ ਜੋਤ ਹੀ ਹੈ ਨੀ ਨਾ ਮਹੱਲੇ ਨੌਵੇਂ ਤੋਂ ਬਾਅਦ ਨਾਨਕ ਜੋਤ ਹੈ ਹੀ ਹੈ ਬਾਣੀ ਚ ਉਥੇ ਪ੍ਰਤੱਖ ਕਰ ਦਿੱਤਾ ਮਹੱਲੇ ਨੌਵੇਂ ਨਾ ਵੀ ਉਹ ਜਿਹੜੀ ਜੋਤ ਸੀ ਉਹ ਕਿੱਥੇ ਚਲੀ ਗਈ ਉਹ ਰਾਮ ਨਾਮ ਉਰ ਮੈਂ ਗਹਿਓ ਜਾਂ ਕੇ ਸਾਹਮਣੇ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਬਸ ਇੱਥੋਂ ਬਾਅਦ ਨਾਨਕ ਜੋਤ ਨਹੀਂ ਹੈ ਇਸੇ ਕਰਕੇ ਦਸਮ ਪਾਤਸ਼ਾਹ ਨੂੰ ਉਹਨੂੰ ਯੁੱਗ ਪੁਰਸ਼ ਮੰਨਦੀ ਸਾਰੀ ਦੁਨੀਆਂ ਔਰ ਐਸਾ ਵੱਡਾ ਜਿਹਨੇ ਦੀਖਿਆ ਦੀ ਰਸਮ ਬਦਲੀ ਜਿਹਨੇ ਸਿੰਘ ਪੈਦਾ ਕੀਤੇ ਔਰ ਉਹਦਾ ਐਸਾ ਦੇਣ ਹੈ ਸਾਰੀ ਸਿੱਖ ਕੌਮ ਨੂੰ ਵੀ ਅਗਰ ਜੇ ਅਰਦਾਸ ਭੁੱਲ ਗਏ ਕੱਲ ਨੂੰ ਕਹਿਣਗੇ ਜੀ ਤੁਹਾਡਾ ਤੇ ਛੇਵਾਂ ਸੱਤਵਾਂ ਅੱਠਵਾਂ ਗੁਰੂ ਹੀ ਹੈ ਨਹੀਂ ਸੀ ਉਹਦੀ ਬਾਣੀ ਹੈ ਨੀ ਕਿਸੇ ਦੀ ਛੇਵੇਂ ਦੀ ਸੱਤਵੇਂ ਦੀ ਅੱਠਵੇਂ ਦੀ ਮਹੱਲਾ ਕੋਈ ਉਹਦੇ ਗੁਰੂ ਹੈ ਨੀ ਕੱਲ ਨੂੰ ਇਹਨਾਂ ਨਾਲ ਚੱਕ ਦੇਣਾ ਸੀ ਸਵਾਲ ਪਰ ਦਸਮ ਪਾਤਸ਼ਾਹ ਨੇ ਐਸੀ ਅਰਦਾਸ ਬਣਾਈ ਪ੍ਰਥਮ ਗੁਰ ਨਾਨਕ ਫਿਰ ਅੰਗਦ ਗੁਰ ਰਾਮਦਾਸ ਸਿਮਰ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਪਿਆਰੇ ਜਿਸ ਜਿੱਥੇ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਕਰਨਾ ਮਿਲਿਆ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਦਸਵੀਂ ਜੋਤ ਦਾ ਨਾਂ ਲਿਖਿਆ ਨਹੀਂ ਸਮਾਗੀ ਆ ਸੱਚ ਤੇ ਰਾਮ ਨਾਮ ਪੁਰ ਮੈਂ ਜਾਣ ਕੇ ਸਮਝ ਨਹੀਂ ਕੋਏ ਇਹ
ਜੇ ਸਿਮਰਤ ਸੰਕਟ ਮਿਟੈ ਇਹ ਦਰਸ਼ ਤੁਹਾਰੋ ਹੋਏ
ਕਿਨ ਜਪਿਓ ਗੁਰਮੰਤ ਇਸੇ ਗੁਰਮੰਤਰ ਨਾਲ ਇਸ਼ਾਰਾ ਵਾਹੋ ਵਾਹੋ ਇੱਥੇ ਲਿਖ ਦਿੱਤਾ ਜੀ ਆ ਸ਼ਬਦਾਰਥ ਲਿਖਣ ਵਾਲੀਆਂ ਜਿਹੜੀਆਂ ਚਾਰ ਪੋਥੀਆਂ ਉਹ ਜਿਹਦੇ ਇੱਕ ਬੰਨੇ ਮਹਾਰਾਜ ਦਾ ਸਫ਼ਾ ਦਿੱਤਾ ਦੂਸਰੇ ਬੰਨੇ ਅਰਥ ਦਿੱਤੇ ਬੜਾ ਸੋਹਣਾ ਕੰਮ ਹੈ ਡਿਕਸ਼ਨਰੀ ਮੀਨਿੰਗ ਸਮਝਣ ਲਈ ਉਹਦੇ ਅਖੀਰਲੇ ਸਫ਼ਿਆਂ ਤੇ ਪਤਾ ਕੀ ਲਿਖਿਆ ਉੱਤੇ ਲਿਖਿਆ ਜੀ ਆ ਜਿਹੜੀ ਪਹਿਲੀ ਦੂਰੀ ਹੈ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਉਪਾਏ ਤੇ ਕਹੋ ਨਾਨਕ ਕਬ ਓਟ ਹਰ ਗਜ ਜੂ ਹੋ ਸੁਹਾਏ ਇਹ ਚਿੱਠੀ ਲਿਖੀ ਸੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਆਪਣੇ ਸਾਹਿਬਜ਼ਾਦੇ ਨੂੰ ਅਨੰਦਪੁਰ ਸਾਹਿਬ ਟੈਸਟ ਕਰਨ ਲਈ ਵੀ ਆ ਚਿੱਠੀ ਲੈ ਜਾਓ ਮੈਂ ਦੇਖਾਂ ਵੀ ਉਹ ਇਸ ਗੱਦੀ ਦੇ ਲਾਇਕ ਹੈ ਤੇ ਉਹਨਾਂ ਨੇ ਚਿੱਠੀ ਲਿਖੀ ਵੀ ਮੇਰਾ ਬਲ ਛੁੱਟ ਗਿਆ ਬੰਧਨ ਪਏ ਹੈ ਮੈਂ ਬੜਾ ਔਖਾ ਉੱਥੇ ਇਹ ਲਿਖਿਆ ਪਿਆ ਕਦੀ ਜਾ ਕੇ ਦੇਖ ਲਓ ਸ਼ਬਦਾਰਥ ਜਿਹੜੀਆਂ ਪੋਥੀਆਂ ਉਹਨਾਂ ਦੇ ਥੱਲੇ ਫੁੱਟ ਨੋਟ ਇਹਨਾਂ ਦਾ ਐਸਾ ਏ ਇੰਟਲੈਕਚੁਅਲ ਲੋਕ ਇਹ ਟੀਕੇ ਲਿਖਣ ਵਾਲੇ ਸਾਰੇ ਕਿਉਂਕਿ ਨਾਮ ਨੀ ਜਪਦਾ ਕੋਈ ਕੋਈ ਨਾਮ ਜਪੇ ਤੇ ਬਾਣੀ ਦਾ ਪਤਾ ਲੱਗੇ ਵੀ ਇਹ ਕਾਹਦੇ ਲਿਖਿਆ ਬਲ ਛੁੱਟ ਕੇ ਉਹ ਬੰਧਨ ਪਰੇ ਫਿਰ ਕਹਿੰਦੇ ਜੀ ਉੱਥੇ ਜਾ ਕੇ ਉਹਨਾਂ ਨੇ ਟੈਸਟ ਕੀਤਾ ਤੇ ਚਿੱਠੀ ਲਿਖੀ ਮਹਾਰਾਜ ਅੱਗੇ ਫਿਰ ਦਸਮ ਪਾਤਸ਼ਾਹ ਨਾਲ ਉਹਦਾ ਜਵਾਬ ਦਿੱਤਾ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋ ਉਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੇ ਤੁਮ ਹੀ ਹੋ ਸਹਾਏ ਉੱਥੇ ਹੀ ਅਮੈਰੀਕਾ ਚ ਇੱਕ ਬੜਾ ਲੈਕਚਰ ਕਰ ਰਿਹਾ ਜੀ ਇਹ ਦਸਮ ਪਾਤਸ਼ਾਹ ਨਾਲ ਫਿਰ ਆਪ ਜੋਸ਼ੀਲਾ ਫਿਰ ਗੁਰੂ ਤਾਜ ਬਹਾਦਰ ਸਾਹਿਬ ਕਹਿੰਦੇ ਵੀ ਹੁਣ ਮੇਰਾ ਸਾਹਿਬਜ਼ਾਦਾ ਠੀਕ ਆ ਹੁਣ ਮੈਂ ਹੁਣ ਬਿਸ਼ੱਕ ਮੈਨੂੰ ਔਰੰਗਜ਼ੇਬ ਜੋ ਮਰਜ਼ੀ ਕਰਦਾ ਹੈ ਉਹ ਪਿੱਛੋਂ ਸਾਹਮਣੇ ਜੋਗਾ ਹੋ ਗਿਆ ਉਹ ਸਾਡੇ ਚਾਨੀ ਜੀ ਕਿਉਂਕਿ ਸਾਡੇ ਦਾਸ ਮੇਰੇ ਨਾਲ ਸਾਥੀ ਆ ਉਹ ਬੜੇ ਪਤੰਤਰ ਉਹ ਵੀ ਖੋਜੀ ਹੈ ਮੇਰੇ ਵਾਂਗੂ ਉਹ ਮੈਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਇਹਨੂੰ ਪੁੱਛੋ ਵੀ ਜਿਹਨੂੰ ਟੈਸਟ ਕਰਨ ਨੂੰ ਭੇਜਿਆ ਸੀ ਉਹਨੇ ਆਪੇ ਤੇ ਭੇਜਿਆ ਸੀ ਬਾਪੂ ਨੂੰ ਭੇਜਿਆ ਨੀ ਉਹ ਕਹਿੰਦੇ ਜੀ ਇਹਨਾਂ ਦੀ ਰੱਖਿਆ ਬਾਹਰੋਂ ਖੇਲਦਾ ਖੇਲਦੇ ਨਾਲੇ ਸਟੋਰੀ ਇਹ ਬਣਾ ਲਈ ਹੈ ਵੀ ਬਾਹਮਣ ਆਏ ਖੇਲਦੇ ਖੇਲਦੇ ਉੱਥੇ ਮਹਾਰਾਜ ਵੀ ਬਾਹਰ ਖੇਡ ਰਹੇ ਸੀ ਮੁੰਡਿਆਂ ਨਾਲ ਅੰਦਰ ਤੇਗ ਬਹਾਦਰ ਸਾਹਿਬ ਬੈਠੇ ਤੇ ਬਾਹਮਣ ਜਨੇਊ ਹੱਥ ਚ ਫੜੇ ਤੇ ਆ ਗਏ ਤੇ ਹੱਥ ਜੋੜੇ ਕਸ਼ਮੀਰ ਦੇ ਬਾਹਮਣ ਉਹ ਕਹਿੰਦੇ ਜੀ ਸਾਡੇ ਸਵਾ ਮਨ ਜਨੇਊ ਰੋਜ਼ ਦੇ ਉਹ ਲਾਉਂਦਾ ਸਵਾ ਮਨ ਜਨੇਊ ਦੇਖ ਲਓ ਕਿੰਨੇ ਬੰਦਿਆਂ ਨੂੰ ਮੁਸਲਮਾਨ ਕਰਦਾ ਸੀ ਕਸ਼ਮੀਰ ਚ ਅੱਜ ਜਿੰਨੇ ਇੱਥੇ ਸਲਵਾਰਾਂ ਵਾਲੇ ਤੁਰੇ ਫਿਰਦੇ ਨਾ ਅੱਜ ਕੱਲ੍ਹ ਸਾਰੇ ਜਿਹੜੇ ਕਸ਼ਮੀਰੀ ਆ ਸਾਰੇ ਆਏ ਆ ਇਹ ਸਾਰੇ ਹੀ ਹਿੰਦੂਆਂ ਤੋਂ ਕਨਵਰਟ ਹੋਏ ਨੇ ਉਹ ਸਵਾ ਮਨ ਜਨੇਊ ਲਾਉਂਦਾ ਜੀ ਸਾਡੇ ਉਹ ਸਾਰਾ ਉਹ ਕਹਿੰਦੇ ਅੱਛਾ ਉਹ ਚੁੱਪ ਹੋ ਗਏ ਸਾਰੀ ਸੰਗਤ ਚੁੱਪ ਤੇ ਬਾਦਸ਼ਾਹ ਸਾਹਿਬ ਜ਼ਿਆਦਾ ਬਾਹਰੋਂ ਗੋਬਿੰਦ ਰਾਏ ਖੇਡਦਾ ਖੇਡਦਾ ਆਇਆ ਆਣ ਕੇ ਗੋਡਿਆਂ ਤੇ ਤਾਂ ਨੂੰ ਕਹਿੰਦੇ ਪਿਤਾ ਜੀ ਤੁਸੀਂ ਉਦਾਸ ਕਿਉਂ ਅੱਜ ਚੁੱਪ ਕਿਉਂ ਉਹ ਕਹਿੰਦੇ ਇਹ ਇਹਨਾਂ ਦੀ ਰੱਖਿਆ ਕਰਨੀ ਹੈ ਪਰ ਇਹਨਾਂ ਦੀ ਰੱਖਿਆ ਤਾਂ ਹੋ ਸਕਦੀ ਕੋਈ ਬਹੁਤ ਵੱਡਾ ਧਰਮੀ ਬੰਦਾ ਆਪਣਾ ਸੀਸ ਕੁਰਬਾਨ ਕਰੇ ਫਿਰ ਉਹਨਾਂ ਨੇ ਕਿਹਾ ਜੀ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਹੈ ਸਾਹਿਬਜ਼ਾਦੇ ਦਾ ਤੁਹਾਡੇ ਤੋਂ ਵੱਡਾ ਕਿਹੜਾ ਹੈ ਮਹਾਰਾਜ ਵਿਸਮਾਚ ਆ ਗਿਆ ਉੱਥੋਂ ਬਾਅਦ ਤਿਆਰੀ ਕੀਤੀ ਉਹ ਜਿਹਨੂੰ ਕਹਿੰਦੀ ਉਹ ਪਰਖਣ ਲਈ ਉਹਨੇ ਆਪੇ ਤੇ ਭੇਜਿਆ ਸਟੋਰੀ ਬਣਾਉਣ ਵਾਲੇ ਲੈਕਚਰ ਕਰਨ ਵਾਲੇ ਕਦੇ ਨੀ ਸੋਚਦੇ ਵੀ ਬਾਣੀ ਜਿਹੜੀ ਲਿਖੀ ਹੈ ਇਹ ਦਸਮ ਪਾਤਸ਼ਾਹ ਦੀ ਬਾਣੀ ਨਹੀਂ ਹੈ ਉਹਨਾਂ ਨੇ ਜੇ ਲਿਖਣੀ ਹੁੰਦੀ ਤੇ ਆਪਣੀ ਸਾਰੀ ਬਾਣੀ ਚ ਨਾਨਕ ਦੀ ਛਾਪ ਜਾਂ ਸਭ ਕਈ ਕੁਛ ਕਰ ਸਕਦੇ ਸੀ ਉਹਨਾਂ ਨੇ ਸਿਰਫ ਸੌ ਪੁਰਖ ਦਾ ਪੌੜਾ ਜੋ ਸੀ ਉਹ ਸੋਧਰ ਦੇ ਵਿੱਚ ਸੌ ਪੁਰਖ ਉਹਨਾਂ ਨਾਲ ਪਾਇਆ ਹੈ ਪਹਿਲੀਆਂ ਬਾਣੀਆਂ ਚ ਉਹ ਵੀ ਅੰਦਰੋਂ ਕੱਢ ਕੇ ਉਸੇ ਤਰ੍ਹਾਂ ਕਿਉਂਕਿ ਉਹ ਅਕਾਲ ਉਸਤਤ ਦੇ ਪੁਜਾਰੀ ਸੀ ਇੱਕ ਨੂੰ ਮੰਨਦੇ ਸੀ ਕਿਉਂਕਿ ਸਾਰੀ ਬਾਣੀ ਹੀ ਸਤਿਗੁਰੂ ਇੱਕ ਹੈ ਸਾਡਾ ਉਹ ਹੀ ਰੱਬ ਹੀ ਹੈ ਸਿੱਖਾਂ ਚ ਕੋਈ ਦੇਹ ਨਹੀਂ ਹੈ ਕੋਈ ਹੋਰ ਨਾਨਕ ਨਹੀਂ ਹੈ ਸਤਿਗੁਰੂ ਕੁਛ ਨਹੀਂ ਹੈ ਨਾਨਕ ਦੇ ਅੰਦਰ ਸਤਿਗੁਰੂ ਸਾਡਾ ਆਇਆ ਸੀ ਅਸੀਂ ਕਿਸੇ ਦੇਹ ਨੂੰ ਕਿਸੇ ਗੁਰੂ ਨੂੰ ਸਤਿਗੁਰੂ ਨਹੀਂ ਮੰਨਦੇ ਇਸੇ ਕਰਕੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਇਹ ਲਫ਼ਜ਼ ਆਉਣਗੇ ਬਾਬੇ ਨਾਨਕ ਮੁਤਲਕ ਵੀ ਉਹ ਸਤਿਗੁਰੂ ਤੇ ਗੁਰੂ ਤੇ ਸੀ ਪਰ ਉਹਦੇ ਅੰਦਰ ਸਤਿਗੁਰੂ ਵੀ ਆ ਗਿਆ ਇਸ ਕਰਕੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਣ ਨਾਮ ਤੇ ਆਏ ਇਹ ਬਾਣੀ ਦੇ ਬੜੇ ਬਰੀਕ ਸਟੈਂਡਰਡ ਨੇ ਇਹ ਆਪੇ ਗਾਂ ਖੋਜ ਕਰੋ ਤੇ ਲੱਭੋ ਤੇ ਉਹ ਮਹਾਰਾਜ ਨਾ ਉਸ ਵੇਲੇ ਜਿਹੜਾ ਸਤਿਗੁਰੂ ਸੀ ਉਹ ਜਿਹੜੀ ਜੋਤ ਸੀ ਉਹਦੇ ਵੱਲ ਇਸ਼ਾਰਾ ਕਰਕੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਉਹ ਬਾਣੀ ਕਦੀ ਆਪਣੀ ਛਾਪ ਲਾ ਜਾਂਦੇ ਆਪ ਕਦੀ ਉਹਨਾਂ ਨਾਲ ਬਾਣੀ ਉਹਨਾਂ ਨੇ ਸਿਰਫ ਸੌ ਪੁਰਖ ਦਾ ਪੌੜਾ ਅੰਦਰੋਂ ਕੱਢ ਕੇ ਵਿੱਚ ਪਾਇਆ ਔਰ ਉਹਦੀ ਤਰਤੀਬ ਬਦਲ ਦਿੱਤੀ ਬਾਅਦ ਦੀ ਰਹਿ ਰਾਸ ਦੇ ਪਾਠ ਦੀ ਵੀ ਪਹਿਲਾਂ ਮੈਂ ਪਹਿਲਾਂ ਸਾਰੇ ਗੁਰੂ ਗ੍ਰੰਥ ਸਾਹਿਬ ਚ ਤਰਤੀਬ ਹੈ ਵੀ ਪਹਿਲਾ ਮਹੱਲਾ ਪਹਿਲਾਂ ਆਊ, ਫਿਰ ਦੂਜਾ, ਫਿਰ ਤੀਜਾ, ਫਿਰ ਭਗਤਾਂ ਦੀ ਬਾਣੀ, ਪਰ ਉੱਥੇ ਆਪਣੀ ਨਿਸ਼ਾਨੀ ਛੱਡ ਗਏ। ਔਰ ਸੋ ਪੁਰਖ ਦਾ ਹੈਡਿੰਗ ਲੈਦਾ ਰਹਿ ਰਾਸ ਦੇ ਵਿੱਚ ਨਹੀਂ ਹੈ, ਕਿਉਂਕਿ ਇੱਕ ਉਹ ਸਤਿਗੁਰ ਪ੍ਰਸਾਦ ਤੋਂ ਸ਼ੁਰੂ ਹੁੰਦਾ ਹੈ ਜਿੱਦਾਂ ਬਾਕੀ ਬਾਣੀਆਂ ਵੱਡੀਆਂ ਸ਼ੁਰੂ ਹੁੰਦੀਆਂ। ਸੋ ਉਧਰ ਉਸੇ ਤੱਕ ਹੀ ਹੈ ਵੀ ਮੇਰੇ ਬਲ 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 ਜਿੱਥੇ ਆਉਂਦਾ ਅਖੀਰ ਤੇ ਜਾਂ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ, ਕਿਉਂਕਿ ਪੁਰਾਤਨ ਤੋਂ ਪੁਰਾਤਨ ਜਿਹੜੇ ਆਦਮੀ ਜਾਂ ਸਿੰਘ ਜਾਂ ਥਾਂ ਨੇ ਉੱਥੇ ਤੁਕ ਦੋ ਵਾਰੀ ਪੜ੍ਹੀ ਜਾਂਦੀ ਰਹਿ ਰਸ ਤੋਂ ਬਾਅਦ। ਇਸੇ ਕਰਕੇ ਕਿ ਰਹਿ ਰਸ ਪਹਿਲਾਂ ਇੱਥੇ ਤੱਕ ਸੀ, ਉੱਥੋਂ ਬਾਅਦ ਫਿਰ ਪੂਰਾ ਨਵਾਂ ਪੈਰਾਗ੍ਰਾਫ ਉਹ ਚ ਸੌ ਪੁਰਖ ਲਿਖ ਕੇ ਮਹਾਰਾਜ ਨੇ ਜਿੱਦਾਂ ਆਪਣੀ ਅਕਾਲ ਉਸਤ ਤੇ ਲਿਖੀ ਆ, ਉਹਦੇ ਵਿੱਚ ਕਿਸੇ ਗੁਰ ਦਾ ਨਾਂ ਨੀ, ਕਿਸੇ ਸੰਤ ਦਾ ਨਾਂ ਨੀ, ਕਿਸੇ ਸਾਧ ਦਾ ਨਾਂ ਨੀ, ਉਹ ਸਾਰੇ ਪੁਰਖ ਸੌ ਪੁਰਖ ਦੇ ਪੌੜੇ ਚ ਉਹਦੇ ਚ ਭਗਤ ਦਾ ਨਾਂ ਹੈ ਸਿਰਫ, ਕਿਸੇ ਸੰਤ ਸਾਧ ਜਾਂ ਸਾਰੀ ਨੀ, ਕਿਉਂਕਿ ਸੌ ਪੁਰਖ ਹੈ ਹੀ ਅਕਾਲ ਪੁਰਖ ਦੀ ਅਕਾਲ ਉਸਤ ਤੰਗ ਬਾਣੀ ਉਹਨਾਂ ਨੇ ਕੱਢ ਕੇ ਉੱਥੋਂ ਬਾਅਦ ਫਿਰ ਮਹੱਲੇ ਪਹਿਲੇ ਦੀ ਬਾਣੀ ਪਾਈ, ਫਿਰ ਨਾ ਉੱਥੋਂ ਬਾਅਦ ਮਹੱਲੇ ਚੌਥੇ ਦਾ ਸ਼ਬਦ ਤੂੰ ਕਰਤਾ ਸਚਿਆਰ ਮੈਂਡਾ, ਉੱਥੋਂ ਬਾਅਦ ਮਹੱਲੇ ਪਹਿਲੇ ਦਾ ਸ਼ਬਦ ਤਰਤੀ ਬਗਲ ਦਿੱਤੀ ਮਹੱਲਾ ਪਹਿਲਾਂ ਪਿੱਛੇ ਰੱਖ ਕੇ, ਫਿਰ ਉੱਥੋਂ ਬਾਅਦ ਮਹੱਲੇ ਪੰਜਵੇਂ ਦਾ ਸ਼ਬਦ ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ ਨਿਸ਼ਾਨੀ ਛੱਡ ਗਏ। ਇੱਕ ਸੋਹਜ ਵਾਲੇ ਸਿੰਘ ਜਿਹੜੇ ਸਭ ਜਾਣਗੇ ਵੀ ਮੈਂ ਸੌ ਪੁਰਖ ਕਿਉਂ ਇੱਥੇ ਦੇ ਰਿਹਾ, ਕਿਉਂਕਿ ਅੰਦਰੋਂ ਸ਼ਬਦ ਕੱਢ ਕੇ ਸੌ ਪੁਰਖ ਪਾ ਕੇ ਅੱਜ ਸਿੱਧਾ ਸਾਰੇ ਲੱਭਣ ਡੇ ਡਰਾ, ਕਿਸੇ ਨੂੰ ਕੋਈ ਆਪਣੀ ਮਾਰੀ ਜਾਂਦਾ, ਕੋਈ ਦੇਖਦਾ ਨਹੀਂ ਹੈ ਵੀ ਸੌ ਪੁਰਖ ਦਾ ਮਤਲਬ ਹੀ ਇਹ ਦਸਮ ਪਾਤਸ਼ਾਹ ਨੇ ਕੱਢ ਕੇ ਆ ਜਿਹੜਾ ਤੁਹਾਡਾ ਪਿਛਲਾ ਤੁਸੀਂ ਕਹਿ ਰਹੇ ਹੋ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬਜ਼ਾਦੇ ਨੂੰ ਟੈਸਟ ਕਰਨ ਲਈ ਲਿਖਿਆ ਵੀ ਤੇ ਕਈਆਂ ਬੀੜੀਆਂ ਦੇ ਬੰਨੋ ਦੀ ਬੀੜ ਜਾਂ ਫਲਾਨੀਆਂ ਬੀੜਾਂ ਦੇ ਉੱਤੇ ਮਹੱਲਾ ਪਾਤਸ਼ਾਹੀ ਦਸਵੀਂ ਲਿਖੇ ਆ, ਉਹ ਸਾਰੀ ਬਾਣੀ ਤੇ ਮਹੱਲਿਆਂ ਦੀ ਤੇ ਪਾਤਸ਼ਾਹੀਆਂ ਕਿੱਥੋਂ ਆ ਗਈਆਂ, ਜਿਹੜੀਆਂ ਪਾਤਸ਼ਾਹੀਆਂ ਸੀ ਉਹਨਾਂ ਨੇ ਰਚੀਆਂ ਹੀ ਨੀ ਬਾਣੀ। ਉਹ ਏਦਾਂ ਸੀ ਵੀ ਜਿੱਦਾਂ ਓਲੰਪਿਕ ਦੀ ਜੋਤ ਇੱਕ ਥਾਂ ਚੱਕ ਕੇ ਗਾਂਹ ਤੋਂ ਗਾਂਹ ਖਿਲਾੜੀ ਲਿਜਾਂਦੇ ਆ ਅਖੀਰਲੇ ਥਾਂ ਜਾ ਕੇ ਰੱਖ ਦਿੰਦੇ ਆ, ਏਦਾਂ ਪਹਿਲੀ ਪਾਤਸ਼ਾਹੀ ਤੋਂ ਜਿਹੜੀ ਜੋਤ ਤੁਰੀ ਪੰਜਵੀਂ ਪਾਤਸ਼ਾਹੀ ਤੋਂ ਬਾਅਦ ਉਹ ਜੋਤ ਦੇ ਫੜਨ ਵਾਲੇ ਸੀ, ਉੱਥੋਂ ਬਾਅਦ ਉਹ ਬਾਣੀ ਰਚਣ ਵਾਲੇ ਨੇ ਸੀ, ਉੱਥੋਂ ਬਾਅਦ ਨੌਵੇਂ ਮਹੱਲੇ ਨਾਲ ਫਿਰ ਰਚ ਕੇ ਔਰ ਜਿਹੜੇ ਵਿਚਲੇ ਮਹੱਲੇ ਆ ਉਹ ਵੀ ਹੋਣਗੇ, ਕਿਉਂਕਿ ਚੰਦ ਸਾਡਾ ਅਰਦਾਸ ਹੀ ਇਹੋ ਹੀ ਹੈ। ਇਸ ਕਰਕੇ ਜਿਹੜਾ ਸਤਿਗੁਰੂ ਜੋਤ ਜਾਂ ਬਾਣੀ ਸੀ ਉਹ ਉਤਲੀ ਬਾਣੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਇਹ ਕਿਤਾਬਾਂ 'ਚ ਝੂਠ ਲਿਖ ਰਹੇ ਨੇ, ਔਰ ਉਹ ਮਹੱਲੇ ਦਸਵੇਂ ਦੀ ਬਾਣੀ ਨਹੀਂ ਹੈ, ਕਿਉਂਕਿ ਉਹਨੂੰ ਟੈਸਟ ਕਿੱਦਾਂ ਕਰ ਸਕਦੇ ਜਦਕਿ ਆਪ ਹੀ ਉਹਨੇ ਉਹਨਾਂ ਨੂੰ ਭੇਜਿਆ। ਇਹ ਸਾਰੀਆਂ ਕਹਾਣੀਆਂ ਗਲਤ ਹੈ, ਉਹ ਸਾਰੀ ਬਾਣੀ ਦੇ ਵਿੱਚ ਜਿਹੜੀ ਜੋਤ ਸੀ ਮਹੱਲੇ ਨੌਵੇਂ ਦੀ ਉਹ ਸਮਾ ਗਈ, ਫਿਰ ਕਿਨ ਜਪਿਓ ਗੁਰਮੰਤ ਤੋਂ ਬਾਅਦ ਉਹ ਅੰਦਰ ਰਹਿ ਗਿਆ ਵੀ ਜਿਹੜੀ ਬਾਣੀ ਸੀ ਉਹ ਵਾਹੋ ਵਾਹੋ ਬਾਣੀ ਉੱਥੋਂ ਉਪਜੀ, ਉਹਨਾਂ ਗੁਰੂਆਂ ਚ ਸਮਾ ਗਈ, ਤੇ ਇਸੇ ਕਰਕੇ ਇੱਥੇ ਲਿਖਿਆ ਪੂਰੇ ਗੁਰ ਤੇ ਪੂਰੇ ਸਾਚੇ ਸਮਾਨ ਸਾਚੇ ਸਮਾਨ, ਕਿਉਂ ਇਹ ਬਾਣੀ ਸ਼ਬਦ ਹੈ ਹੀ ਸੱਚ ਕਿਉਂ ਆਦਿ ਸਾਚੇ ਸਮਾਨ ਪੂਰੇ ਗੁਰ ਤੇ।